दंडौत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास इतों तक पहुँचा है कि भाई संतोख सिंह जी ग्रंथाकार जी दस रहे हैं कि सतगुरु हरगोबिंद सच्चे पातशाह जी की बारमुखी बिरती नूं देख के बहुत सारे सतगुरु सच्चे पातशाह जी की निंदा करन लगे ने। कवि जी दसदे ने कि जिस तरीके दे नाल कमल दे फुल दे उत्ते कदे पानी ठहर नहीं सकता इस तरीके दे नाल मानो कि सतगुरु सच्चे पातशाह जी दे उत्ते कोई मानो कि दोष लग नहीं सकता। कवि जी कहिंदे ने कि बगैर ही किसी जानकारी तो जिहड़े छोटी बुद्धि वाले ने वह सतगुरां की निंदा करते हैं और सतगुरां के उत्ते दुखां नूं मड़दे ने। परसों इत्थों तक कथा पहुँची सी अज इत्थों अगे मैं प्रारंभ करदा। निकट होए तू शण कर रहें तेज प्रचंड गुरु को लहें। ग्रंथाकार भाई संतोख सिंह जी दसदे ने कि नेड़े हो के कोई भी सतगुरु सच्चे पातशाह जी दे वास्ते कह नहीं सकता क्योंकि सतगुरु सच्चे पातशाह जी का जिहड़ा तेज प्रताप है वह बहुत ही ज़्यादा उच्चा है। समा होर हुण शकल पलटाउण लगा गुर सिखो जरा नाल ध्यान सुन लो जंगा युद्धां दे दिन आ गए नेड़े लीला गुरां दी वड्डी महान सुन लो जेही बुद्ध बख्शी लिखा ओहो जेही बुद्ध बख्शी लिखा ओहो जेही गुर सिखो हो के मेहरबान सुन लो मैनू देनी असीस करतार सिंगा गुरु घरों मिले सिखी दान सुन लो। करतार सिंह जी क्लास वाली लिखते ने कि समा जरा है ना वह मानो के शकल नूं बदलाउन लगा है हुण जंगा ते युद्धां दा जरा समा है ना वह नेड़े आउण लगा है। कवि जी लिखते ने कि जिस तरह की मैनू बुद्धि सतगुरु ने बख्शी है मैं उस तरह बयान करांगा। करतार सिंह जी क्लास वाली लिखते ने कि यह स्रोता जनों मेरे ते कृपा करनी कि गुरु दे घरों मैनू सिखी दा दान मिले। इस तरह समय ने बदलाट लियांदी। एक दिन गुर महल में गए होए एकांत तह बैठत पए। ग्रंथाकार भाई संतोख सिंह जी दसदे ने एक दिन सतगुरु हरगोबिंद सच्चे पातशाह जी अपने महलां दे विच गए ने एकांत दे विच सतगुरु सच्चे पातशाह जी बैठे सन। तब दमोदरी चल कर आई बैठ समीप बात समझाई। उस वेले दमोदरी जी सतगुरां दे लागे चल के आए ने सतगुरां दे लागे बैठ के उन्होंने अर्ज करनी शुरू की। अष्ट बरख की कन्या होई ਉਚਿਤ ਵਿਆਹ ਕੇ ਜਾਨੋ ਸੋਈ। ਦਮੋਦਰੀ ਜੀ ਕਹਿੰਦੇ ਨੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪਣੀ ਜਿਹੜੀ ਲੜਕੀ ਹੈ ਉਹ 8 ਵਰਿਆਂ ਦੀ ਹੋ ਗਈ ਹੈ, ਇਸ ਕਰਕੇ ਸੱਚੇ ਪਾਤਸ਼ਾਹ ਹੁਣ ਇਹਦਾ ਜਿਹੜਾ ਵਿਆਹ ਹੈ ਨਾ ਉਹ ਰਚਾ ਦੇਣਾ ਚਾਹੀਦਾ ਹੈ, ਕਿਉਂਕਿ ਮੰਗਣੀ ਤੇ ਪਹਿਲਾਂ ਹੋ ਚੁੱਕੀ। ਕਰ ਕੇ ਫਿਕਰ ਵਿਆਹ ਇਸ ਦੀ ਜੈ, ਸਾਹਾ ਸ਼ੁਭ ਸੁਧਾਵਨ ਕੀ ਜੈ। ਦਮੋਦਰੀ ਜੀ ਕਹਿੰਦੇ ਨੇ ਕਿ ਫਿਕਰ ਕਰਕੇ ਤੁਸੀਂ ਹੁਣ ਇਸਦਾ ਵਿਆਹ ਕਰ ਦਿਓ, ਸਾਹਾ ਜਿਹੜਾ ਹੈ ਨਾ ਉਹ ਸੁਧਵਾ ਕੇ ਸਹੁਰਿਆਂ ਦੇ ਵੱਲ ਘੱਲਿਆ ਜਾਵੇ। ਕਹਿਓ ਗੁਰੂ ਕਹਿ ਆਛੀ ਬਾਤ, ਕਰ ਕਾਰਿਮ ਉੱਠ ਕਰ ਪ੍ਰਾਤ। ਜਦੋਂ ਦਮੋਦਰੀ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਛੀ ਬਾਤ, ਦਮੋਦਰੀ ਤੂੰ ਚੰਗੀ ਗੱਲ ਆਖੀ ਹੈ, ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਕਰਾਂਗੇ, ਸਵੇਰ ਹੋਣ ਦੇ ਨਾਲ ਹੀ ਇਸ ਤਰ੍ਹਾਂ ਕਰਾਂਗੇ। ਸੁਪਤ ਭਾਏ ਸਭ ਰਾਤ ਬਿਤਾਈ, ਜਾਗੇ ਪ੍ਰਭੂ ਸਮਾਂ ਨਿਜ ਪਾਈ। ਇਸ ਤਰੀਕੇ ਦੇ ਨਾਲ ਰਾਤ ਨੂੰ ਸੌਂ ਕੇ ਬਤੀਤ ਕੀਤਾ ਹੈ, ਆਪਣੇ ਸਮੇਂ ਦੇ ਸਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲੀ ਸਵੇਰ ਉੱਠੇ। ਸੌ ਚਿਸ਼ਨਾਨ ਧਿਆਨ ਕੋਠਾਨਾ, ਦਿਨ ਘਰ ਉਦੈ ਉੱਠੇ ਭਗਵਾਨਾ। ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ, ਫਿਰ ਸਮਾਧੀ ਲਾ ਕੇ ਬਹਿ ਗਏ ਨੇ। ਜਦੋਂ ਮੰਨੋ ਕਿ ਸੂਰਜ ਦਾ ਚੜਾਅ ਹੋਇਆ ਤੇ ਫਿਰ ਭਗਵਾਨ ਸਤਿਗੁਰੂ ਜੀ ਨੇ ਸਮਾਧੀ ਨੂੰ ਤੋੜਿਆ ਤੇ ਉੱਠ ਪਏ। ਬੈਠ ਦੀਵਾਨ ਲਗਾਇਓ ਸਾਰਾ, ਦੈਵਗ ਦਿਜ ਕੋ ਨਿਕਟ ਹਕਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੀ ਸਭਾ ਲਾ ਕੇ ਬੈਠ ਗਏ ਨੇ। ਉਸ ਭਰੀ ਹੋਈ ਸਭਾ ਦੇ ਵਿੱਚ ਜਿਹੜਾ ਜੋਤਸ਼ੀ ਪੰਡਤ ਸੀ ਨਾ ਉਸ ਨੂੰ ਬੁਲਾਇਆ ਗਿਆ। ਕਹਿ ਸਾਹਾ ਸੁਧਵਾਵਣ ਠਾਨਾ, ਜੋਤਿਸ਼ ਕੋ ਗਿਨ ਬਿਪਰ ਮਹਾਨਾ। ਪੰਡਤ ਨੂੰ ਕਹਿ ਕੇ ਸਾਹੇ ਨੂੰ ਸੁਧਵਾਇਆ ਗਿਆ ਹੈ ਚੰਗੇ ਤਰੀਕੇ ਦੇ ਨਾਲ, ਜੋਤਿਸ਼ ਵਿੱਦਿਆ ਦੇ ਨਾਲ ਪੰਡਤ ਨੇ ਆਪਣੇ ਟੇਵੇ ਲਾਏ। ਕੰਨਿਆ ਬੀਰੋ ਨਾਮ ਸੁਧਾਵਾ, ਸਾਧੂ ਬਾਲਕ ਕੋ ਸਮਝਾਵਾ। ਜਿਹੜੀ ਵੀਰੋ ਹੈ, ਜਿਹੜੀ ਕਿ ਸਤਿਗੁਰਾਂ ਦੀ ਸਪੁੱਤਰੀ ਹੈ, ਉਸਦੇ ਲਗਣਾ ਨੂੰ ਉਸਦੇ ਟੇਵੇ ਨੂੰ ਲਾਇਆ ਗਿਆ ਹੈ। ਦੂਸਰੇ ਪਾਸੇ ਜਿਹੜਾ ਵੀਰੋ ਜੀ ਦਾ ਪਤੀ ਬਣਨ ਵਾਲਾ ਹੈ, ਜਿਸ ਬਾਲਕ ਦਾ ਨਾਮ ਸਾਧੂ ਹੈ, ਉਹਦਾ ਵੀ ਮਾਨੋ ਕਿ ਟੇਵਾ ਚੰਗੇ ਤਰੀਕੇ ਦੇ ਨਾਲ ਲਾਇਆ ਗਿਆ ਅਤੇ ਫਿਰ ਦੋਵਾਂ ਟੇਵਿਆਂ ਨੂੰ ਇੱਕ ਦੂਜੇ ਦੇ ਨਾਲ ਮਿਲਾਇਆ ਗਿਆ। ਗ੍ਰਹਿ ਨਛੱਤਰ ਸੋਦੇ ਦਿਜ ਸਾਰੇ, ਪੁਣ ਸਤ ਗੁਰ ਸੋ ਬਾਕ ਉਚਾਰੇ। ਗ੍ਰਹਿਾਂ ਦੀ, ਨਛੱਤਰਾਂ ਦੀ, ਸਾਰਿਆਂ ਦੀ ਚੰਗੇ ਤਰੀਕੇ ਦੇ ਨਾਲ ਸੋਧ ਕੀਤੀ ਗਈ ਹੈ ਅਤੇ ਫਿਰ ਸਾਰਾ ਕੁਝ ਕਰ ਕਰਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦਾ ਹੈ ਉਹ ਜੋਤਸ਼ੀ ਪੰਡਤ। ਕਹਿੰਦਾ ਜੇਸ਼ਟ ਕੀ 26ਵੀਂ ਮਾਂ ਹੈ, ਭਲੋ ਲਗਨ ਪ੍ਰਾਪਤ ਪਾ ਤਾਂ ਹੈ। ਪੰਡਤ ਕਹਿੰਦਾ ਹੈ ਕਿ ਜੇਠ ਮਹੀਨੇ ਦੇ ਮਾਨੋ ਕਿ 26 ਨੂੰ ਜਿਹੜਾ ਲਗਨ ਹੈ ਨਾ ਉਹ ਸਾਰਿਆਂ ਤੋਂ ਵਧੀਆ ਚੰਗਾ ਨਿਕਲਦਾ। ਕਹਿ ਗੁਰ ਤਬ ਲਿਖਵਾਇ ਸਪਾਤੀ, ਕੁੰਗੂ ਸੰਗ ਛਿਰਕ ਸ਼ੁਭ ਭਾਂਤੀ। ਫਿਰ ਸਤਿਗੁਰਾਂ ਨੇ ਹੁਕਮ ਕਰਕੇ ਇੱਕ ਚਿੱਠੀ ਲਿਖੀ ਹੈ, ਜਿਹਨੂੰ ਕਿ ਆਮ ਤੌਰ 'ਤੇ ਦੁਨਿਆਵੀ ਲੋਕ ਸਾਹੇ ਦੀ ਚਿੱਠੀ ਕਹਿੰਦੇ ਨੇ। ਕੇਸਰ ਪਾ ਕੇ ਉਸ ਚਿੱਠੀ ਦੇ ਉੱਤੇ ਛਿੜਕਾ ਕੀਤਾ ਗਿਆ। ਸਿੰਘਾ ਪ੍ਰੋਹਤ ਆਪਣ ਬੁਲਾਇਓ, ਸਰਬ ਬਾਰਤਾ ਕਹਿ ਸਮਝਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰੋਹਤ ਨੂੰ ਬੁਲਾਇਆ ਹੈ, ਜਿਸਦਾ ਨਾਮ ਇਤਿਹਾਸਾਂ ਦੇ ਵਿੱਚ ਸਿੰਘਾ ਲਿਖਿਆ। ਸਿੰਘੇ ਨੂੰ ਬੁਲਾ ਕੇ ਸਤਿਗੁਰਾਂ ਨੇ ਸਾਰੀ ਵਾਰਤਾ ਉਸ ਨੂੰ ਚੰਗੇ ਤਰੀਕੇ ਦੇ ਨਾਲ ਸਮਝਾ ਦਿੱਤੀ। ਮੱਲੇ ਗ੍ਰਾਮ ਜਾਹੋ ਸੁਧ ਦੀ ਜੈ, ਜੇਠ ਮਾਸ ਸੁਤ ਵਿਆਹਣ ਕੀ ਜੈ। ਸਤਿਗੁਰੂ ਜੀ ਸਿੰਘੇ ਪ੍ਰੋਹਤ ਨੂੰ ਕਹਿੰਦੇ ਨੇ ਕਿ ਮੱਲੇ ਪਿੰਡ ਦੇ ਵਿੱਚ ਜਾ ਕੇ ਖਬਰ ਦੇ ਕਿ ਅਸੀਂ ਆਪਣੀ ਲੜਕੀ ਦਾ ਜਿਹੜਾ ਵਿਆਹ ਹੈ ਨਾ ਉਹ ਮਾਨੋ ਕਿ ਜੇਠ ਦੇ ਮਹੀਨੇ ਦੇ ਵਿੱਚ ਕਰਨਾ ਚਾਹੁੰਦੇ।
ਸਿੰਘਾ ਗੁਰੂ ਕੀ ਆਇਸ ਪਾਏ,
ਚੱਲਿਓ ਤਹਾਂ ਹਰ ਖਤ ਉਤ ਲਾਏ। ਸਿੰਘੇ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ ਹੈ, ਹੁਕਮ ਨੂੰ ਪਾ ਕੇ ਫਿਰ ਖੁਸ਼ੀ ਦੇ ਨਾਲ ਉਹ ਚਲਿਆ ਗਿਆ। ਚਾਰ ਦਿਵਸ ਮੈਂ ਪਹੁੰਚੋ ਜਾਈ, ਪਰ ਮੈਂ ਸਾਥ ਮਿਲਿਓ ਸੁਖ ਪਾਈ। ਚਾਰ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਪਹੁੰਚ ਗਿਆ ਹੈ ਉਹਨਾਂ ਦੇ ਪਿੰਡ ਦੇ ਵਿੱਚ, ਅਤੇ ਸਾਧੂ ਦੇ ਪਿਤਾ ਧਰਮੇ ਨੂੰ ਜਾ ਕੇ ਉਸ ਨੇ ਖਬਰ ਦਿੱਤੀ, ਉਸ ਨੂੰ ਜਾ ਕੇ ਮਿਲਿਆ। ਅਤ ਆਨੰਦ ਤਿਸ ਸਦਨ ਬਿਠਾਵਾ, ਕੁਸ਼ਲ ਬੂਝ ਗੁਰੂ ਕੀ ਹਰ ਖਾਵਾ। ਧਰਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਬਰ ਨੂੰ ਸੁਣ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਔਰ ਸਤਿਕਾਰ ਦੇ ਨਾਲ ਪੁਰੋਹਿਤ ਸਿੰਘੇ ਨੂੰ ਬਿਠਾ ਲਿਆ। ਸਿੰਘੇ ਦਈ ਹੱਥ ਤੇ ਪਾਤੀ, ਲੈ ਕਰ ਅਤ ਆਨੰਦ ਭਰ ਛਾਤੀ। ਸਤਿਗੁਰਾਂ ਦੇ ਵੱਲੋਂ ਭੇਜੀ ਹੋਈ ਜਿਹੜੀ ਚਿੱਠੀ ਸੀ ਉਹ ਸਿੰਘੇ ਪੁਰੋਹਿਤ ਨੇ ਧਰਮੇ ਦੇ ਹੱਥ ਦੇ ਉੱਤੇ ਰੱਖ ਦਿੱਤੀ ਹੈ, ਅਤੇ ਸਤਿਗੁਰਾਂ ਦੀ ਮਾਨੋ ਕਿ ਚਿੱਠੀ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ ਹੈ ਧਰਮਾ ਸਾਧੂ ਦਾ ਪਿਤਾ। ਨਿਜ ਪਾਂਦੇ ਤੇ ਸਕਲ ਪੜਾਈ, ਸੁਣਤ ਵਿਆਹ ਕੀ ਸੁਧ ਬਿਦ ਤਾਈ। ਧਰਮੇ ਨੇ ਆਪਣੇ ਪਾਂਦੇ ਨੂੰ ਸੱਦ ਕੇ ਉਹਦੇ ਤੋਂ ਚਿੱਠੀ ਪੜਵਾਈ ਹੈ। ਜਦੋਂ ਚਿੱਠੀ ਨੂੰ ਪੜਿਆ ਗਿਆ ਤੇ ਮਾਨੋ ਕਿ ਵਿਆਹ ਦੀ ਜਿਹੜੀ ਖਬਰ ਹੈ ਨਾ ਉਹ ਸਾਰੀ ਦੀ ਸਾਰੀ ਪਤਾ ਲੱਗੀ। ਨੰਦ ਕੋਇਰ ਦਾ ਰਾ ਸੰਗ ਕਹਿਓ, ਜੇ ਸਿੱਠ ਬਿਖੈ ਸਰਬ ਨਰ ਲਹਿਓ। ਆਪਣੀ ਘਰਵਾਲੀ ਨੰਦ ਕੋਇਰ ਨੂੰ ਧਰਮਾ ਕਹਿੰਦਾ ਹੈ ਕਿ ਜੇਠ ਦੇ ਮਹੀਨੇ ਦੇ ਵਿੱਚ ਮਾਨੋ ਕਿ ਸਾਰੇ ਦੇ ਸਾਰੇ ਆਦਮੀਆਂ ਨੂੰ ਬੁਲਾਇਆ ਜਾਵੇ, ਕਿਉਂਕਿ ਜੇਠ ਦੇ ਮਹੀਨੇ ਦੇ ਵਿੱਚ ਵਿਆਹ ਹੋਣਾ ਹੈ ਸਾਧੂ ਦਾ। ਮੰਗਲ ਕਰਿਓ ਇਹ ਜਿਮਰੀਤ, ਮਿਲੀ ਸੁੰਦਰੀ ਗਾਵਤ ਗੀਤ।
ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਫਿਰ ਅਨੇਕਾਂ ਤਰੀਕਿਆਂ ਦੇ ਨਾਲ ਮੰਗਲ ਕੀਤੇ ਗਏ ਨੇ, ਖੁਸ਼ੀਆਂ ਮਨਾਈਆਂ ਗਈਆਂ ਨੇ, ਬਹੁਤ ਸਾਰੇ ਸੁੰਦਰ ਜਿਹੜੇ ਗੀਤ ਨੇ ਨਾ ਉਹ ਸੁੰਦਰ ਔਰਤਾਂ ਨੇ ਗਾਏ।
ਦੋ ਇੱਕ ਦਿਨ ਮੈਂ ਸਿੰਘਾ ਤੋਰਿਓ, ਦਾਨ ਮਾਣ ਤੇ ਅਧਿਕ ਨਿਹੋਰਿਓ।
ਦੋ ਦਿਨ ਸਿੰਘੇ ਪੁਰੋਹਿਤ ਨੂੰ ਆਪਣੇ ਘਰ ਦੇ ਵਿੱਚ ਉਹਨਾਂ ਨੇ ਸਨਮਾਨ ਦੇ ਨਾਲ ਰੱਖਿਆ ਹੈ, ਫਿਰ ਉਸ ਨੂੰ ਵਿਦਾ ਕੀਤਾ ਹੈ। ਦਾਨ ਮਾਣ ਦੇ ਅਧਿਕ ਨਿਹਾਰਿਓ, ਦਾਨ ਦੇ ਕੇ ਮਾਣ ਦੇ ਕੇ ਬਹੁਤ ਜ਼ਿਆਦਾ ਸਿੰਘੇ ਪੁਰੋਹਿਤ ਦਾ ਸਨਮਾਨ ਕੀਤਾ।
ਪੰਜ ਦਿਵਸ ਮੈਂ ਪਹੁੰਚੋ ਜਾਈ, ਸਤਿਗੁਰ ਸੋ ਸੁਧ ਸਕਲ ਸੁਣਾਈ।
ਪੰਜ ਦਿਨਾਂ ਦੇ ਸਮੇਂ ਨੂੰ ਬਤੀਤ ਕਰਕੇ ਫਿਰ ਸਿੰਘਾ ਪੁਰੋਹਿਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ, ਜਾ ਕੇ ਸਾਰੀ ਖਬਰ ਦਿੱਤੀ।
ਸਬਣ ਮਸਾਂਦ ਸੰਗ ਫੁਰਮਾਇਓ, ਜਾਨੋ ਸਮੇਂ ਵਿਆਹ ਨੀਅਰ ਆਇਓ।
ਸਾਰਿਆਂ ਮਸੰਦਾਂ ਨੂੰ ਜਾ ਕੇ ਆਖਿਆ ਹੈ ਕਿ ਹੁਣ ਜਿਹੜਾ ਸਮਾਂ ਹੈ ਨਾ ਵਿਆਹ ਦਾ ਉਹ ਨੇੜੇ ਤੋਂ ਨੇੜੇ ਆ ਗਿਆ।
ਕਰੋ ਸਮੱਗਰੀ ਸੰਚਨ ਸਾਰੇ, ਸੁਣ ਸੁਣ ਧਨ ਲੈ ਵਹਿਰ ਪਧਾਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਸੰਦਾਂ ਨੂੰ ਕਹਿੰਦੇ ਨੇ ਵਿਆਹ ਦਾ ਸਮਾਂ ਨੇੜੇ ਆ ਗਿਆ ਹੈ, ਇਸ ਕਰਕੇ ਵਿਆਹ ਦੇ ਵਾਸਤੇ ਜਿੰਨੀਆਂ ਵੀ ਲੋੜੀਂਦੀਆਂ ਚੀਜ਼ਾਂ ਨੇ ਉਹਨਾਂ ਸਾਰੀਆਂ ਨੂੰ ਇਕੱਤਰ ਕੀਤਾ ਜਾਵੇ। ਸੁਣ ਸੁਣ ਕੇ ਧਨ ਨੂੰ ਲੈ ਕੇ ਮਾਨੋ ਕਿ ਖਰੀਦਣ ਦੇ ਵਾਸਤੇ ਚੀਜ਼ਾਂ ਨੂੰ ਬਾਹਰ ਜਾਂਦੇ ਨੇ।
ਸੰਚਣ ਕਰਿਓ ਕ੍ਰਿਤ ਬਹੁ ਲਿਆਏ, ਲਾਦ ਫਾਣ ਤੀ ਉਸ਼ਟ ਪਠਾਏ।
ਬਹੁਤੀਆਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਗਿਆ, ਬਹੁਤਾ ਸਾਰਾ ਘਿਓ ਖਰੀਦ ਕੇ ਲਿਆਂਦਾ ਗਿਆ।
ਲਾਦ ਫਾਣ ਤੀ ਉਸ਼ਟ ਪਠਾਏ, ਮਾਨੋ ਕਿ ਖੰਡ ਨੂੰ ਲੱਦਣ ਦੇ ਵਾਸਤੇ ਊਠਾਂ ਨੂੰ ਲੈ ਕੇ ਗਏ। ਸੁੰਦਰ ਅੰਨ ਹੋਤ ਜਿਸ ਭੂਮ, ਸੂਖਮ ਚਾਵਰ ਅਰ ਗੋ ਤੂਮ।
ਜਿਨ੍ਹਾਂ ਇਲਾਕਿਆਂ ਦੇ ਵਿੱਚ ਮਾਨੋ ਕਿ ਵਧੀਆ ਸੁੰਦਰ ਅੰਨ ਪੈਦਾ ਹੁੰਦਾ ਹੈ, ਉੱਥੋਂ ਚੰਗੇ ਵਧੀਆ ਸੂਖਮ ਬਰੀਕ ਚੌਲ ਅਤੇ ਕਣਕ ਖਰੀਦਣ ਦੇ ਵਾਸਤੇ ਪਹੁੰਚੇ ਨੇ।
ਗਨ ਮੇਵੇ ਕਾਵਰ ਭਰ ਆਈ, ਬਸਨ ਮੋਲ ਬਹੁ ਕੇ ਸਮੁਦਾਈ।
ਬਹੁਤੀਆਂ ਸਾਰੀਆਂ ਮਹਿੰਗੀਆਂ ਮੇਵਿਆਂ ਦੇ ਨਾਲ ਭਰ ਕੇ ਲਿਆਂਦੀਆਂ ਗਈਆਂ ਨੇ। ਇਸ ਤੋਂ ਇਲਾਵਾ ਬਸਨ ਮੋਲ ਬਹੁ ਕੇ ਸਮਦਾਈ, ਇਸ ਤੋਂ ਇਲਾਵਾ ਬਹੁਤੇ ਮੁੱਲ ਦੇ ਜਿਹੜੇ ਕੱਪੜੇ ਨੇ ਉਹ ਵੀ ਖਰੀਦ ਕੇ ਲਿਆਂਦੇ ਗਏ।
ਇਤਿਆਦਿਕ ਚਹਿਤ ਸੋ ਲਿਆਏ, ਸੰਚ ਸਮੱਗਰੀ ਤਿਆਰ ਕਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮੰਨੋ ਕਿ ਜੋ ਜੋ ਚੀਜ਼ ਵੀ ਚਾਹੀਦੀ ਸੀ ਉਹ ਸਾਰੀ ਦੀ ਸਾਰੀ ਮੰਗਵਾਈ ਗਈ ਹੈ। ਸਾਰੀ ਸਾਜੋ ਸਮੱਗਰੀ ਨੂੰ ਇਸ ਤਰੀਕੇ ਦੇ ਨਾਲ ਤਿਆਰ ਕੀਤਾ।
ਸ੍ਰੀ ਹਰਗੋਬਿੰਦ ਸਹਿਜ ਸੁਭਾਏ, ਪੈਂਦੇ ਪਰ ਗੁਰ ਰੁੱਖ ਵਧ ਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਅ ਹੀ ਪੈਂਦੇ ਖਾਂ ਦੇ ਵੱਲ ਸਾਰਿਆਂ ਯੋਧਿਆਂ ਦੇ ਨਾਲੋਂ ਜ਼ਿਆਦਾ ਰੁੱਖ ਕਰਦੇ।
ਰੀਜੈ ਕਦ ਬਿਸਾਲਿਆ ਵੀ ਲੋਕੈ, ਬਲ ਤੇ ਮਹਿਖਣ ਕੋ ਗਹਿ ਰੁਕੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਵੱਡੇ ਕੱਦ ਨੂੰ ਤੇ ਉਸਦੀ ਤਾਕਤ ਨੂੰ ਦੇਖ ਕੇ ਰੀਝ ਜਾਂਦੇ ਨੇ, ਕਿਉਂਕਿ ਵੱਡੇ ਵੱਡੇ ਬਲੀ ਸੰਡਿਆਂ ਨੂੰ ਮਾਨੋ ਕੇ ਫੜ ਕੇ ਰੋਕ ਲੈਂਦਾ ਹੈ, ਹਿੱਲਣ ਨਹੀਂ ਦਿੰਦਾ।
ਸਿਰੀ ਫਲ ਧਰ ਕੇ ਦੰਡ ਦਬਾਵੇ, ਫਿਰ ਦੋਤ ਨਹੀਂ ਬਿਲਮ ਲਗਾਵੇ।
ਸਿਰੀ ਫਲ ਨੂੰ, ਨਾਰੀਅਲ ਦੇ ਫਲ ਨੂੰ ਆਪਣੀ ਹਥੇਲੀ ਦੇ ਵਿੱਚ ਲੈ ਕੇ ਜ਼ੋਰ ਦੇ ਨਾਲ ਦੱਬ ਦਿੰਦਾ ਹੈ, ਤੇ ਮਾਨੋ ਕਿ ਇੰਨੀ ਜ਼ੋਰ ਦੇ ਨਾਲ ਦਾਬ ਦਿੰਦਾ ਹੈ ਕਿ ਉਹ ਨਾਰੀਅਲ ਦਾ ਫਲ ਟੁੱਟ ਜਾਂਦਾ।
ਫੇਰਤ ਮੂੰਗਰੀ ਫੇਰਤ ਸਾਹਾ, ਤਸਕਤ ਧਰਾ ਗਰਤ ਹੋਇ ਜਾਵਾ।
ਮੁੰਗਲੀਆਂ ਨੂੰ ਮਾਨੋ ਕਿ ਬੜੇ ਜ਼ੋਰ ਦੇ ਨਾਲ ਫੇਰਦਾ ਹੈ, ਜਿੱਥੇ ਜਿੱਥੇ ਮਾਨੋ ਕਿ ਉਹ ਕਸਰਤ ਕਰਦਾ ਹੈ ਧਰਤੀ ਦੇ ਉੱਤੇ ਉਸ ਦੀਆਂ ਹੱਡੀਆਂ ਦੇ ਨਿਸ਼ਾਨ ਪੈ ਜਾਂਦੇ ਨੇ, ਟੋਏ ਪੈ ਜਾਂਦੇ ਨੇ।
ਦੋ ਇਕੱਟੀ ਦਿਨ ਜਬ ਰਹਿ ਜਾਵੇ, ਆਪਣੋ ਬਲ ਤੇ ਸੰਗ ਲਗਾਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੋ ਘੜੀਆਂ ਦਿਨ ਰਹਿ ਜਾਂਦਾ ਹੈ ਉਸ ਵੇਲੇ ਮੰਨੋ ਕਿ ਆਪਣੇ ਸਰੀਰ ਦੇ ਬਲ ਦੀ ਤਾਕਤ ਦੀ ਪ੍ਰਦਰਸ਼ਨਾ ਕਰਦਾ ਹੈ, ਵਿਖਾਵਾ ਕਰਦਾ ਹੈ।
ਕਰੈ ਅਨੇਕ ਰੀਤ ਕੇ ਦਾਏ, ਗਹਿ ਗੁਰੂ ਕਰ ਲੇਤ ਦਬਾਏ।
ਅਨੇਕਾਂ ਤਰੀਕਿਆਂ ਦੇ ਨਾਲ ਦਾਵਰਤੇ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੰਨੋ ਕਿ ਉਸ ਵੇਲੇ ਪੈਂਦੇ ਖਾਂ ਦੇ ਨਾਲ ਆਪ ਘੁਲਦੇ ਨੇ, ਉਸ ਦੇ ਨਾਲ ਆਪ ਗਤਕੇਬਾਜ਼ੀ ਕਰਦੇ ਨੇ। ਮੰਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਵੇਲੇ ਪੈਂਦੇ ਖਾਂ ਨੂੰ ਦਬਾ ਲੈਂਦੇ ਨੇ, ਜਦੋਂ ਸਾਰਿਆਂ ਨੂੰ ਹਰਾ ਲੈਂਦਾ।
ਹੋਏ ਬੇਬਸ ਬਲ ਚਲੇ ਨ ਥੋਰਾ, ਤਉ ਕਹਿ ਬਲ ਘਾਟ ਨਾ ਮੋਰਾ।
ਉਸ ਵੇਲੇ ਪੈਂਦੇ ਖਾਂ ਬੇਬਸ ਹੋ ਜਾਂਦਾ ਹੈ, ਉਹਦਾ ਕੋਈ ਥੋੜਾ ਜਿਹਾ ਵੀ ਵਸ ਨਹੀਂ ਚੱਲਦਾ, ਪਰ ਤਾਂ ਵੀ ਮੰਨੋ ਕਿ ਕਹਿੰਦਾ ਹੈ
ਬਲ ਘਾਟ ਨਾ ਮੋਰਾ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਇਹ ਨਾ ਸਮਝਿਓ ਕਿ ਮੇਰੇ ਵਿੱਚ ਤਾਕਤ ਤੁਹਾਡੇ ਨਾਲੋਂ ਥੋੜੀ ਹੈ, ਮੰਨੋ ਕਿ ਮੇਰੇ ਵਿੱਚ ਤਾਕਤ ਤੁਹਾਡੇ ਨਾਲੋਂ ਵੀ ਬਹੁਤੀ ਹੈ।
ਅਜ਼ਮਤ ਕੋ ਬਲ ਆਪ ਲਗਾਵੋ, ਮੋਕੋ ਬਸ ਕਰ ਅੰਗ ਦਬਾਵੋ।
ਜਦੋਂ ਸਤਿਗੁਰੂ ਜੀ ਕਹਿੰਦੇ ਨੇ ਤੂੰ ਤੇ ਹਾਰ ਗਿਆ, ਕਿਵੇਂ ਕਹਿਣਾ ਕਿ ਤੇਰੇ ਵਿੱਚ ਤਾਕਤ ਬਹੁਤੀ ਹੈ, ਤੇ ਪੈਂਦੇ ਖਾਂ ਕਹਿੰਦਾ ਸੱਚੇ ਪਾਤਸ਼ਾਹ ਸਰੀਰਕ ਤਾਕਤ ਦੇ ਨਾਲ ਤੁਸੀਂ ਨਹੀਂ ਹਰਾਇਆ, ਤੁਸੀਂ ਤੇ ਆਪਣੀ ਕਰਾਮਾਤ ਦਾ ਬਲ ਲਾਉਂਦੇ ਹੋ, ਤੁਸੀਂ ਤੇ ਕਰਾਮਾਤ ਦਾ ਬਲ ਲਾ ਕੇ ਮੈਨੂੰ ਹਰਾ ਦਿੰਦੇ ਹੋ, ਜੇਕਰ ਸਰੀਰ ਦਾ ਜ਼ੋਰ ਲਾਓ ਤੇ ਮੈਂ ਤੁਹਾਡੇ ਤੋਂ ਕਦੇ ਨਹੀਂ ਹਾਰਾਂਗਾ।
ਮੁਝ ਮਾਨਿੰਦ ਬਲੀ ਭਟ ਮਾਹੀ, ਆਣ ਥਾਣ ਕਿਤ ਦਿਖੀਅਤ ਨਾਹੀ।
ਪੈਂਦੇ ਖਾਂ ਕਹਿੰਦਾ ਕਿ ਮੇਰੀ ਬਰਾਬਰੀ ਦਾ ਜਿਹੜਾ ਸੂਰਮਾ ਹੈ ਨਾ, ਉਹ ਲਾਗੇ ਚਾਗੇ ਕਿਤੋਂ ਵੀ ਲੱਭਣ ਦੇ ਨਾਲ ਲੱਭ ਨਹੀਂ ਸਕਦਾ।
ਗਾਹੋਂ ਮਤਾਂਗ ਸੁੰਡ ਕਰ ਬਲ ਕੋ, ਐਚਨ ਕਰੋ ਤਜੋ ਨਜ ਥਲਕੋ।
ਕਹਿੰਦਾ ਸੱਚੇ ਪਾਤਸ਼ਾਹ ਜੇਕਰ ਕਿਸੇ ਮੱਤੇ ਹੋਏ ਹਾਥੀ ਵੱਡੇ ਦੀ ਸੁੰਡ ਨੂੰ ਮੈਂ ਆਪਣੇ ਜ਼ੋਰ ਦੇ ਨਾਲ ਫੜ ਲਵਾਂ ਤੇ ਮੰਨੋ ਕਿ ਹਾਥੀ ਨੂੰ ਹਿੱਲਣ ਨਹੀਂ ਦਿਆਂਗਾ, ਭਾਵੇਂ ਹਾਥੀ ਕਿੰਨਾ ਵੀ ਜ਼ੋਰ ਲਾ ਲੇ।
ਉਸ਼ਟਰ ਬਪਰੇ ਕਹਾਂ ਅਗਾਰੀ, ਗੇਰੋਂ ਭੂ ਪਰ ਹੋਇ ਨਾ ਸੰਵਾਰੀ।
ਕਹਿੰਦਾ ਕਿ छोटे मोटे ऊठां दी मेरे अगे की गिनती करनी है। कहिंदा है कि गेरों भू पर होया ना संवारी, मैं मानो कि उन्हां नूं धरती दे उत्ते ऊठां नूं सुट देवां, वो अपनी संभाल नहीं कर सकते।
खाहि मली दा बली तुरंग होवें बर दीरग सर बंग।
पैदेखा कहिंदा है सतगुरु हरगोबिंद सच्चे पातशाह जी नूं, कहिंदा है कि जिहड़े तुहाडे घोड़े निहारियां खांदे ने चंगे वधिया बली हो जांदे ने, निहारियां नूं खा खा के सारयां दे अंग निहारियां खा के बड़े रिष्ट पुष्ट हो जांदे ने। कहिंदा एक हाथ ते रोकों वाही चरण उठावन देव ना ताही। ऐसे जिहड़े घोड़े ने जिहड़े सारयां तों बली ने, जिन्हां नूं चंगा वधिया मलीदा खाण दे वास्ते दित्ता जांदा है, निहारियां चारियां जांदियां ने, ऐसे घोड़ियां नूं मानो कि मैं फड़ के रोक देवां, उठवन देव ना ताही, एक कदम भी मेरे फड़े हुए होण दे बावजूद वो घोड़ा उठा नहीं सकदा। कहिंदा लागत रंग बपरे कहां, भागत को गह राखत तहां। कहिंदा ये गल मैं कीती है तुहाडे ताकतवर घोड़ियां दी, ते जिहड़े होर घोड़े आम घोड़े ने वो ते कहिंदा बेचारे मेरे अगे की ने, मैं इक हत्थ दे नाल फड़ लवां वो हिल ही नहीं सकदे।
सुन सत गुर सराहन करें बल ते बली क्यों ना तरें।
सतगुरु हरगोबिंद सच्चे पातशाह जी बहुत ही ज्यादा पैंदे खां दे उत्ते रिझे हुए ने, कदे भी मानो कि गल्लां करदा हंकार वालियां, ते सतगुरु जी इन्हां नूं चितारदे ने। सतगुरु जी अगों कहिंदे ने, कहिंदे ने बल ते बली क्यों ना तरें। सतगुरु जी कहिंदे ने कि तू बली है, बल करके बली है, इस करके तू क्यों इन्हां घोड़ियां नूं नहीं रोकेगा, भाव के जो तू कह रहे ना ये ठीक कह रहे।
जथा शरीर डील बड़ तोरा तेम ही बल बिसाल नहीं थोरा।
सतगुरु हरगोबिंद सच्चे पातशाह जी पैदेखां नूं कहिंदे ने कि हे पैदेखां, जिड्डा वड्डा तेरा शरीर है ओडा वड्डा तेरे शरीर दे विच भी बल है, कोई तेरे विच थोड़ी ताकत नहीं।
जिम बल बड़ तिम बर जश करी अच खुराक बर कस सम सरी।
सतगुरु जी कहिंदे ने कि वड्डा तेरे विच बल है, ये बल इस करके है क्योंकि जिन्ना तू ज़्यादा खादा है उस नूं पचाया भी है, क्योंकि तू कसरत कीती है, तू वर्जिश कीती है। अच खुराक बर कस सम सरी, कहण तों भाव है कि कसरत ओह जिही कीती है जिदे विच तेरे विच बल भरे ताकत भरे।
यथा जोग पे कारण काज तुम सम बली नया पर समाज।
सतगुरु जी कहिंदे ने कि जिहो जिहे कारण होए हन, खुराक ते कसरत दे तिवें बल रूपी कारी तेरा सारे दा सारा सिद्ध होया, भाव के तू वड्डा ताकत वाला बनया है। तुम सम बली ना पर समाज, मैं जानदा हां पैदेखां तेरे वर्गा बली होर कोई नहीं।
सुन पैदेखां बहुर उचारे हित कर आप मोहे प्रत पारे।
ग्रंथाकार भाई संतोख सिंह जी लिखते ने, जदों सतगुरु जी इस तरह की शलाघा करते ने ते फिर अगों पैदेखां कहिंदा सच्चे पातशाह हित कर आप मोहे प्रत पारे, बड़े हित दे नाल बड़े प्रेम दे नाल सच्चे पातशाह तुसी मैनू पालिया है, खुराकां खवाईयां ने।
पर जंग तब देखो हाथ कहां करो पराक्रम बड़ साथ।
कहिंदा है सतगुरां नूं कि सच्चे पातशाह जिस तरह नेह दे नाल प्यार दे नाल तुसी मैनू पालिया है, जवान कीता है, ताकत वाला बनाया है, हे सच्चे पातशाह जदों कदे जंग दा मौका बनया ते फिर देखियो मैं किस तरह दुश्मनां नूं अपने करारे हथ विखाउंदा हाँ। कहां करो पराक्रम बड़ साध, उस वेले सच्चे पातशाह तुसी देखियो कि किस तरह दा मैं पराक्रम दिखावांगा तुहाडे वास्ते।
रिप लश्कर सलता पति पारो गिर मंदर सम बरो मजारो।
पैदेखां कहिंदा है कि सच्चे पातशाह मन लो कि वैरियां दी जिहड़ी फौज होवेगी ना एक बहुत वड्डे समुंदर दी तरह होवेगी, ते मैं वैरियां रूपी समुंदर दी फौज दे विच सच्चे पातशाह ਮੰਦਰਾਂ ਚ ਪਹਾੜ ਬਣ ਕੇ ਧਸ ਜਾਵਾਂਗਾ, ਵੜ ਜਾਵਾਂਗਾ। ਬਾਹੁ ਸ੍ਰਿੰਗ ਤੇ ਮੱਥ ਕਰ ਡਾਰੋ, ਰੋਂਡ ਮੋਂਡ ਰਣ ਖੇਤ ਬਿਥਾਰੋ। ਕਹਿੰਦਾ ਵੈਰੀਆਂ ਰੂਪੀ ਸਮੁੰਦਰ ਦੇ ਵਿੱਚ ਮੈਂ ਮੰਦਰਾਂ ਚਲ ਪਰਬਤ ਵਾਂਗ ਜਾ ਤਸਾਂਗਾ, ਤੇ ਫਿਰ ਸੱਚੇ ਪਾਤਸ਼ਾਹ ਬਾਹੁ ਸ੍ਰਿੰਗ ਤੇ ਮੱਥ ਕਰ ਡਾਰੋ, ਭਾਵ ਕੇ ਬਾਹਾਂ ਰੂਪੀ ਟਿੱਲਿਆਂ ਦੇ ਨਾਲ ਮੈਂ ਰਿੜਕ ਸੁੱਟਾਂਗਾ ਵੈਰੀਆਂ ਰੂਪੀ ਸਮੁੰਦਰ ਨੂੰ। ਸੱਚੇ ਪਾਤਸ਼ਾਹ ਧੜਾਂ ਤੋਂ ਸਿਰਾਂ ਨੂੰ ਵੱਖ ਵੱਖ ਕਰਕੇ ਮਾਨੋ ਕੇ ਧਰਤੀ ਦੇ ਉੱਤੇ ਖਿਲਾਰ ਦਿਆਂਗੇ। ਹੁਣ ਕਵੀ ਜੀ ਮਾਨੋ ਕੇ ਇੱਕ ਰੂਪਕ ਬਣ ਰਹੇ ਨੇ, ਜਿਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਦੇਵਤਿਆਂ ਦੇ ਵੱਲੋਂ ਤੇ ਦੈਂਤਾਂ ਦੇ ਵੱਲੋਂ ਖੀਰ ਸਮੁੰਦਰ ਨੂੰ ਰਿੜਕਿਆ ਗਿਆ ਸੀ, ਤੇ ਮੰਦਰਾਂ ਚਲ ਜਿਹੜਾ ਪਰਬਤ ਹੈ ਨਾ ਉਹਦੀ ਮਧਾਣੀ ਬਣਾਈ ਸੀ। ਹੁਣ ਉਸੇ ਦਾ ਰੂਪਕ ਵੱਧਾ ਹੈ ਕਵੀ ਜੀ ਨੇ। ਕਹਿੰਦਾ ਮਾਨੋ ਕਿ ਵੈਰੀਆਂ ਦੀ ਜਿਹੜੀ ਫੌਜ ਹੈ ਉਹ ਵੱਡੇ ਖੀਰ ਸਮੁੰਦਰ ਦੀ ਤਰ੍ਹਾਂ ਹੈ, ਤੇ ਮੈਂ ਮੰਦਰਾਂ ਚਲ ਰੂਪੀ ਮਧਾਣੀ ਬਣ ਕੇ ਉਸ ਵੈਰੀਆਂ ਰੂਪੀ ਸਮੁੰਦਰ ਦੇ ਵਿੱਚ ਵੜ ਜਾਵਾਂਗਾ। ਆਪਣਿਆਂ ਬਾਹਾਂ ਰੂਪੀ ਟਿੱਲਿਆਂ ਦੇ ਨਾਲ ਮੈਂ ਮਾਨੋ ਕਿ ਵੈਰੀਆਂ ਦੀ ਫੌਜ ਨੂੰ ਰਿੜਕ ਦਿਆਂਗਾ। ਇਸ ਤਰੀਕੇ ਦੇ ਨਾਲ ਧਰਤੀ ਦੇ ਉੱਤੇ ਉਹਨਾਂ ਦੇ ਸਿਰ ਤੇ ਧੜ ਵੱਖਰੇ ਵੱਖਰੇ ਕਰਕੇ ਖਿਲਾਰ ਦਿਆਂਗਾ। ਸਤਿਗੁਰਾਂ ਨੂੰ ਪੈਂਦੇ ਖਾਂ ਇੰਜ ਕਹਿੰਦਾ। ਸੁਣ ਗੁਰ ਕਹਿ ਆਏ ਅਸ ਕਾਲ, ਜਿਮ ਚਾਹਤ ਚਿਤ ਕਰਿਓ ਬਿਸਾਲ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੈਂਦੇ ਖਾਂ ਐਸਾ ਜਿਹੜਾ ਸਮਾਂ ਹੈ ਨਾ ਉਹ ਵੀ ਆਉਣ ਵਾਲਾ ਹੈ, ਅਸੀਂ ਵੇਖਾਂਗੇ ਕਿ ਕਿਸ ਤਰ੍ਹਾਂ ਦੇ ਤੂੰ ਪਰਾਕਰਮ ਵੱਡੇ ਕਰਕੇ ਵਿਖਾਉਣਾ। ਬਹੁਰ ਬਾਰਤਾ ਪੈਂਦੇ ਸਾਥ, ਸਗਰੇ ਦਿਨ ਰਹਿ ਕਰਤੇ ਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਵਾਰਤਾਲਾਪ ਨੇ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪੈਂਦੇ ਖਾਂ ਦੇ ਨਾਲ ਕਰਦੇ ਰਹਿੰਦੇ ਨੇ। ਮੰਨੋ ਕਿ ਸਾਰਾ ਦਿਨ ਸਤਿਗੁਰੂ ਜੀ ਪੈਂਦੇ ਖਾਂ ਦੇ ਨਾਲ ਹੀ ਪਰਚੇ ਰਹਿੰਦੇ ਨੇ। ਨਿਤ ਪ੍ਰਤੀ ਧਾਨੇ ਅਨ ਗਣ ਕੋ ਦੇਤ, ਬਸਨ ਵਿਭੂਖਣ ਗੁਰ ਤੇ ਲੇਤ। ਨਿਤਾ ਪ੍ਰਤੀ ਸਤਿਗੁਰੂ ਜੀ ਬਹੁਤਾ ਸਾਰਾ ਧਨ ਪੈਂਦੇ ਖਾਂ ਨੂੰ ਦਿੰਦੇ ਰਹਿੰਦੇ ਨੇ। ਇਸ ਤੋਂ ਇਲਾਵਾ ਚੰਗੇ ਕੀਮਤੀ ਕੱਪੜੇ ਤੇ ਗਹਿਣੇ ਵੀ ਸਤਿਗੁਰੂ ਜੀ ਉਸ ਨੂੰ ਪ੍ਰਦਾਨ ਕਰਦੇ ਨੇ।
ਹੈ ਆਛੋ ਪਿਖ ਚੜੈ ਤਬੇਲੇ, ਜ਼ੀਨ ਜੁਰਾਉ ਉਪਰ ਮੇਲੇ।
ਤਬੇਲੇ ਦੇ ਵਿੱਚ ਚਲਿਆ ਜਾਂਦਾ ਹੈ ਪੈਂਦੇ ਖਾਂ, ਜਿੱਥੇ ਸਤਿਗੁਰਾਂ ਦੇ ਸਾਰੇ ਘੋੜੇ ਖਲੋਤੇ ਹੁੰਦੇ ਨੇ। ਅਖਤਿਆਰ ਦਿੱਤਾ ਹੋਇਆ ਇਹਨਾਂ ਪੈਂਦੇ ਖਾਂ ਨੂੰ ਕਿ ਜਿਹੜੇ ਘੋੜੇ ਤੇ ਜੀ ਕਰੇ ਉਹਦੀ ਸਵਾਰੀ ਕਰ ਸਕਦਾ ਹੈ, ਉਹਨੂੰ ਮੰਨੋ ਕਿ ਜੜਾਉ ਸੋਨੇ ਦੀ ਕਾਠੀ ਦੇ ਨਾਲ ਸ਼ਿੰਗਾਰ ਵੀ ਸਕਦਾ ਹੈ। ਪੈਂਦੇ ਖਾਂ ਦੇ ਵਾਸਤੇ ਕੋਈ ਪਾਬੰਦੀ ਨਹੀਂ ਹੈ ਕਿ ਉਹਨੇ ਕਿਹੜੇ ਘੋੜੇ ਦੀ ਸਵਾਰੀ ਕਰਨੀ ਹੈ। ਬਾਕੀਆਂ ਦੇ ਘੋੜੇ ਮੰਨੋ ਕਿ ਵੱਖਰੇ ਵੱਖਰੇ ਨੇ, ਉਹ ਆਪਣੇ ਘੋੜੇ ਤੋਂ ਸਵਾਰ ਦੂਸਰੇ ਘੋੜੇ ਦੀ ਸਵਾਰੀ ਨਹੀਂ ਕਰ ਸਕਦੇ, ਪਰ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਇੰਨਾ ਨਿਵਾਜਿਆ ਹੋਇਆ, ਇੰਨਾ ਪਿਆਰ ਕੀਤਾ ਹੈ, ਹੁਕਮ ਹੈ ਭਾਵੇਂ ਉਹ ਘੋੜਾ ਸਤਿਗੁਰਾਂ ਦਾ ਹੀ ਕਿਉਂ ਨਾ ਹੋਵੇ।
ਆਛੋ ਸ਼ਸਤਰ ਗੁਰੂ ਤੇ ਲੈ ਹੈ, ਆਪਣੇ ਅੰਗ ਸਜਾਵਣ ਕਹਿ।
ਜਿਹੜੇ ਚੰਗੇ ਸ਼ਸਤਰ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਲੈਂਦਾ ਹੈ ਔਰ ਆਪਣੇ ਅੰਗਾਂ ਦੇ ਉੱਤੇ ਉਹਨਾਂ ਨੂੰ ਸਜਾਉਂਦਾ ਹੈ, ਉਹਨਾਂ ਨੂੰ ਰੱਖਦਾ ਹੈ।
ਜਿਨ ਵਸਤਨ ਕੋ ਮੋਲ ਵਿਸ਼ੇਸ਼, ਅੰਨ ਸੰਗਤ ਦੇਸ਼ ਵਿਦੇਸ਼।
ਕਵੀ ਜੀ ਲਿਖਦੇ ਨੇ ਕਿ ਜਿਹੜੀਆਂ ਵੱਡਮੁੱਲੀਆਂ ਚੀਜ਼ਾਂ ਹੁੰਦੀਆਂ ਨੇ, ਜਿਨ੍ਹਾਂ ਦਾ ਮੰਨੋ ਕਿ ਬਹੁਤਾ ਜ਼ਿਆਦਾ ਮੁੱਲ ਹੈ ਬਾਜ਼ਾਰਾਂ ਦੇ ਵਿੱਚ, ਉਹ ਸੰਗਤ ਸਤਿਗੁਰਾਂ ਦੇ ਵਾਸਤੇ ਦੇਸ਼ਾਂ ਵਿਦੇਸ਼ਾਂ ਤੋਂ ਲਿਆਉਂਦੀ ਹੈ। ਕਿਉਂਕਿ ਸਾਰਿਆਂ ਨੂੰ ਰੀਝ ਹੁੰਦੀ ਹੈ ਕਿ ਸਾਰਿਆਂ ਤੋਂ ਜਿਹੜੀ ਚੰਗੀ ਚੀਜ਼ ਹੈ ਨਾ ਉਹ ਸਤਿਗੁਰਾਂ ਦੇ ਕੋਲ ਹੋਣੀ ਚਾਹੀਦੀ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਬੜੀਆਂ ਅਜਾਇਬ, ਬੜੀਆਂ ਅਲੌਕਿਕ ਕੀਮਤੀ ਜਿਹੜੀਆਂ ਚੀਜ਼ਾਂ ਨੇ ਨਾ ਉਹ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਦੀਆਂ ਨੇ। ਪਰ ਹੁੰਦਾ ਕੀ ਹੈ, ਕਹਿੰਦੇ ਨੇ ਲੇ ਕਰ ਗੁਰ ਤਿਸ ਕੋ ਤਬ ਦੇਤ, ਦੇਤ ਜੇ ਨਹੀਂ ਮਾਂਗ ਸੋ ਲੇਤ। ਜਿੰਨੀਆਂ ਭਾਵੇਂ ਮਰਜ਼ੀ ਕੀਮਤੀ ਵਸਤੂਆਂ ਹੋਣ, ਜਿਹੜੀ ਮੰਨੋ ਕਿ ਚੀਜ਼ ਸਤਿਗੁਰਾਂ ਨੂੰ ਚੰਗੀ ਲੱਗਦੀ ਹੈ ਉਹ ਪੈਂਦੇ ਖਾਂ ਨੂੰ ਦੇ ਦਿੰਦੇ ਨੇ। ਸੰਗਤਾਂ ਬੜੀਆਂ ਵਧੀਆ ਚੀਜ਼ਾਂ ਲਿਆ ਕੇ ਸਤਿਗੁਰਾਂ ਨੂੰ ਭੇਟਾ ਕਰਦੀ ਹੈ, ਸਤਿਗੁਰੂ ਜੀ ਸਾਰੀਆਂ ਪੈਂਦੇ ਖਾਂ ਨੂੰ ਦੇ ਦਿੰਦੇ ਨੇ। ਜੇਕਰ ਕੋਈ ਚੀਜ਼ ਨਹੀਂ ਵੀ ਦਿੰਦੇ ਤੇ ਪੈਂਦੇ ਖਾਂ ਮੰਗ ਕੇ ਲੈ ਲੈਂਦਾ, ਸਤਿਗੁਰੂ ਜੀ ਨਾ ਨਹੀਂ ਕਰਦੇ।
ਪਿਖ ਸਿੱਖ ਮਨ ਖੁਣ ਸੈ ਘਨ ਗਾਨੇ, ਗੁਰ ਤੇ ਡਰਤ ਨ ਮੁਖ ਤੇ ਭਨੈ।
ਪਰ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਜਿਹੜਾ ਵਰਤੀਰਾ ਹੈ ਉਹ ਸਿੱਖਾਂ ਨੂੰ ਚੰਗਾ ਨਹੀਂ ਲੱਗਦਾ ਕਿ ਜਿਹੜੀ ਚੀਜ਼ ਹੁੰਦੀ ਹੈ ਪੈਂਦੇ ਖਾਂ ਨੂੰ ਦੇ ਦਿੰਦੇ ਨੇ। ਜ਼ਿਆਦਾ ਉਹਦੀ ਸ਼ਲਾਘਾ ਕਰਦੇ ਨੇ, ਜ਼ਿਆਦਾ ਉਹਦੇ ਨਾਲ ਪਰਚੇ ਰਹਿੰਦੇ ਨੇ। ਇਹ ਗੱਲਾਂ ਮੰਨੋ ਕਿ ਸਤਿਗੁਰਾਂ ਦੀਆਂ ਦੂਸਰਿਆਂ ਸਿੱਖਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਮਨ ਦੇ ਵਿੱਚ ਖੁਣਸਦੇ ਨੇ, ਗੁੱਸਾ ਕਰਦੇ ਨੇ, ਪਰ ਗੁਰ ਤੇ ਡਰਤ ਨਾ ਮੁੱਖ ਤੇ ਪਣੇ, ਸਤਿਗੁਰਾਂ ਦਾ ਡਰ ਹੈ, ਇਸ ਕਰਕੇ ਸਤਿਗੁਰਾਂ ਨੂੰ ਕੁਝ ਕਹਿ ਨਹੀਂ ਸਕਦੇ।
ਗੁਰ ਪਹਿਰੈ ਗੁਰ ਕਾਰਜ ਲਾਗੈ, ਯਾਂ ਤੇ ਅਰਪ ਕਰੈ ਗੁਰ ਅਗੈ।
ਗੁਰੂ ਜੀ ਸਾਡੀਆਂ ਚੀਜ਼ਾਂ ਨੂੰ ਪਹਿਨਣ ਤਾਂ ਕਿ ਗੁਰੂ ਜੀ ਦਾ ਕੋਈ ਕਾਰਜ ਸਹੁਰੇ, ਐਸੀਆਂ ਚੀਜ਼ਾਂ ਉਹ ਭੇਟਾ ਕਰਦੇ ਨੇ। ਇਸੇ ਕਰਕੇ ਮੰਨੋ ਕਿ ਸਤਿਗੁਰਾਂ ਨੂੰ ਚੀਜ਼ਾਂ ਦਿੰਦੇ ਨੇ, ਜਿਹੜੀ ਚੀਜ਼ ਹੈ ਉਹ ਮੰਨੋ ਕਿ ਸਤਿਗੁਰੂ ਜੀ ਆਪ ਪ੍ਰਵਾਨ ਕਰਨ, ਉਹਨੂੰ ਅੰਗੀਕਾਰ ਕਰਨ, ਵਰਤੋਂ ਉਹਦੀ ਕਰਨ, ਪਰ ਇਸ ਤਰ੍ਹਾਂ ਨਹੀਂ ਹੁੰਦਾ।
ਜਬ ਪੈਦਾ ਲੇ ਧਾਰੈ ਅੰਗ, ਦੇਖਤ ਸਿੱਖ ਗਨ ਹੋਵੈ ਮਨ ਭੰਗ।
ਸਿੱਖ ਤੇ ਅਰਪਣ ਕਰਦੇ ਨੇ ਸਤਿਗੁਰਾਂ ਨੂੰ ਕੋਈ ਵਸਤੂ ਕਿ ਸਤਿਗੁਰੂ ਜੀ ਨੂੰ ਇਹ ਭੇਟਾ ਰੱਖੀ ਹੈ, ਇਹ ਸਤਿਗੁਰੂ ਜੀ ਆਪਣੇ ਸਰੀਰ ਦੇ ਉੱਤੇ ਸਜਾਉਣਗੇ, ਇਹਦੀ ਇਸ ਤਰ੍ਹਾਂ ਦੀ ਵਰਤੋਂ ਕਰਨਗੇ, ਪਰ ਅਗਲੇ ਦਿਨ ਉਹ ਸਿੱਖ ਕੀ ਦੇਖਦੇ ਨੇ? ਜਿਨ੍ਹਾਂ ਨੇ ਭੇਟਾ ਰੱਖੀ ਹੁੰਦੀ ਹੈ ਕਿ ਉਹੀ ਚੀਜ਼ਾਂ ਜਿਹੜੀਆਂ ਭੇਟਾ ਰੱਖੀਆਂ ਹੁੰਦੀਆਂ ਨੇ ਸਤਿਗੁਰਾਂ ਦੇ ਅੱਗੇ, ਉਹ ਤਾਂ ਪੈਂਦੇ ਖਾਂ ਦੇ ਕੋਲ ਹੁੰਦੀਆਂ ਨੇ। ਜੇ ਕੋਈ ਵਧੀਆ ਸ਼ਸਤਰ ਹੈ ਉਹ ਅਗਲੇ ਦਿਨ ਪੈਂਦੇ ਖਾਂ ਨੇ ਧਾਰਨ ਕੀਤਾ ਹੁੰਦਾ ਹੈ। ਪੈਂਦੇ ਖਾਂ ਦੇ ਕੋਲ ਜਦੋਂ ਮੌਜੂਦ ਚੀਜ਼ਾਂ ਫਿਰ ਸਿੱਖ ਦੇਖਦੇ ਨੇ ਤੇ ਉਹਨਾਂ ਦਾ ਮਨ ਟੁੱਟ ਜਾਂਦਾ ਹੈ, ਭੰਗ ਹੋ ਜਾਂਦਾ।
ਤਿਸੀ ਖਿਆਲ ਮੇ ਪਰਚੇ ਰਹੇ, ਸਿੱਖ ਅਣ ਕੀ ਦਿਸ਼ ਕਬ ਹੁਣਾਲ ਹੈ।
ਮਾਨੋ ਕਿ ਪੈਂਦੇ ਖਾਂ ਦੇ ਖਿਆਲ ਦੇ ਵਿੱਚ ਹੀ ਸਤਿਗੁਰੂ ਜੀ ਪਰਚੇ ਰਹਿੰਦੇ ਨੇ, ਸਿੱਖਣ ਕੀ ਦਿਸ਼ ਕਬ ਹੁਣਾਲ ਹੈ। ਮਾਨੋ ਕਿ ਆਮ ਜਿਹੜੇ ਦੂਸਰੇ ਸ਼ਸਤਰਧਾਰੀ ਯੋਧੇ ਨੇ ਜਾਂ ਸਿੱਖ ਨੇ, ਉਹਨਾਂ ਦੇ ਵੱਲ ਮਾਨੋ ਕਿ ਜ਼ਿਆਦਾ ਰੁੱਖ ਨਹੀਂ ਕਰਦੇ।
ਸੰਗਤ ਭਿਖ ਸੁਭਾਉ ਗੁਰ ਕੇਰਾ, ਕਰੈ ਵਿਚਾਰ ਉਚਾਰ ਕਫੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਸੰਗਤ ਮੰਨੋ ਕਿ ਸਤਿਗੁਰਾਂ ਦੇ ਇਸ ਤਰ੍ਹਾਂ ਦੇ ਉਲਟੇ ਸੁਭਾਅ ਨੂੰ ਦੇਖਦੀ ਹੈ, ਤੇ ਫਿਰ ਮੰਨੋ ਕਿ ਅਨੇਕਾਂ ਤਰ੍ਹਾਂ ਦੇ ਮਾੜੇ ਸ਼ਬਦ ਕਹਿੰਦੇ ਨੇ ਸਤਿਗੁਰਾਂ ਦੇ ਵਾਸਤੇ।
ਦੇਖੋ ਪੂਰਬ ਗੁਰ ਕੀ ਰੀਤ, ਮੀਂਡ ਮਰਜਾਦ ਕਰੀ ਵਿਪਰੀਤ।
ਕਹਿੰਦੇ ਨੇ ਦੇਖੋ ਪਹਿਲਾਂ ਸਤਿਗੁਰਾਂ ਦੀ ਰੀਤੀ ਕਿਸ ਤਰ੍ਹਾਂ ਦੀ ਸੀ, ਇਹਨਾਂ ਦੀ ਰੀਤੀ ਕਿਸ ਤਰ੍ਹਾਂ ਦੀ ਹੈ। ਮੀਂਡ ਮਰਜਾਦ ਕਰੀ ਵਿਪਰੀਤ, ਮਾਨੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੁਰਾਣੀ ਰੀਤੀ ਨੂੰ ਮਲੀਆ ਮੇਟ ਕਰ ਦਿੱਤਾ ਹੈ, ਖਤਮ ਕਰ ਦਿੱਤਾ ਹੈ।
ਸਤ ਸੰਗਤ ਮੈਂ ਮਨ ਜਿਨ ਥੋਰਾ, ਰਾਚੇ ਕਰਮ ਕਰਤ ਜੇ ਕੋਰਾ।
ਇਹਨਾਂ ਸਤਿਗੁਰਾਂ ਦਾ ਜਿਹੜਾ ਮਨ ਹੈ ਉਹ ਥੋੜਾ ਜਿਹਾ ਸਤ ਸੰਗਤ ਦੇ ਵਿੱਚ ਜੁੜਦਾ ਹੈ, ਮਾਨੋ ਕਿ ਨਹੀਂ ਤੇ ਜਿਹੜੇ ਘੋਰ ਭਿਆਨਕ ਕਰਮ ਨੇ ਨਾ, ਉਹਨਾਂ ਦੇ ਵਿੱਚ ਹੀ ਇਹਨਾਂ ਦਾ ਮਨ ਰਚਿਆ ਰਹਿੰਦਾ।
ਦੁਤੀਏ ਤੁਰਕਣ ਘਰ ਮੈਂ ਧਰੀ, ਨਹੀਂ ਗਿਲਾਣ ਤਨਕ ਮਨ ਕਰੇ।
ਕਹਿੰਦੇ ਨੇ ਕਿ ਦੂਸਰੇ ਪਾਸੇ ਮਾਨੋ ਕਿ ਜਿਹੜੀ ਤੁਰਕਣੀ ਹੈ, ਕੌਲਾਂ ਦੇ ਵਾਸਤੇ ਕਹਿ ਰਹੇ ਨੇ, ਉਹ ਜਿਹੜੀ ਤੁਰਕਣੀ ਹੈ ਉਸ ਨੂੰ ਮਾਨੋ ਕਿ ਇੱਕ ਵੱਖਰਾ ਘਰ ਬਣਾ ਕੇ ਦਿੱਤਾ ਹੋਇਆ। ਨਹੀਂ ਗਿਲਾਣ ਤਨਕ ਮਨ ਕਰੇ, ਉਹਦੇ ਕੋਲ ਰੋਜ਼ ਜਾਂਦੇ ਵੀ ਨੇ, ਰਤਾ ਵੀ ਮਾਨੋ ਕਿ ਇਸ ਗੱਲ ਨੂੰ ਉਹ ਮਾੜਾ ਨਹੀਂ ਗਿਣਦੇ।
ਧਰਮ ਸਾਲ ਟਿਕ ਬੈਠਤ ਨਾਹੀ, ਕਰਤ ਅਖੇਰ ਬ੍ਰਿਤੀ ਬਨ ਮਾਹੀ।
ਇਹ ਤੇ ਮਾਨੋ ਕਿ ਧਰਮਸ਼ਾਲਾ ਦੇ ਵਿੱਚ ਟਿਕ ਕੇ ਬਹਿੰਦੇ ਹੀ ਰਹੇ ਹਨ, ਜਦੋਂ ਟਾਈਮ ਲੱਗਦਾ ਹੈ ਤੇ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਜਾਂਦੇ।
ਕਾਜੀ ਦੁਹਿਤਾ ਕੇ ਨਿਤ ਮੰਦਰ, ਜਾਏ ਪ੍ਰਵੇਸ਼ਤ ਹੇਰਤ ਅੰਦਰ।
ਕਾਜੀ ਦੀ ਲੜਕੀ ਦੇ ਮੰਦਰ ਜਿਹੜੇ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਜਾ ਵੜਦੇ ਨੇ, ਪ੍ਰਵੇਸ਼ ਕਰ ਜਾਂਦੇ ਨੇ ਹੇਰਤ ਅੰਦਰ। ਮਾਨੋ ਕਿ ਘਰ ਦੇ ਵਿੱਚ ਜਾਂਦੇ ਕੌਲਾਂ ਦੇ ਕਈਆਂ ਨੇ ਵੇਖਿਆ, ਰੋਜ਼ ਜਾਂਦੇ ਨੇ। ਮਾਨੋ ਸਾਰੇ ਕਹਿੰਦੇ ਨੇ ਕਿ ਪੈਂਦੇ ਖਾਂ ਤੋਂ ਬਗੈਰ ਤੇ ਉਸ ਕਾਜੀ ਦੀ ਲੜਕੀ ਤੋਂ ਬਗੈਰ, ਕੌਲਾਂ ਤੋਂ ਬਗੈਰ ਇਹਨਾਂ ਨੂੰ ਕੁਝ ਹੋਰ ਸੁੱਝਦਾ ਹੀ ਨਹੀਂ।
ਕਹੀਏ ਕਹਾਂ ਕਹੀ ਨਹੀਂ ਜਾਏ, ਪਿਖ ਪਿਖ ਨਿੰਦ ਹੈ ਸਮੁਦਾਏ।
ਇੱਕ ਦੂਜੇ ਨੂੰ ਸਾਰੇ ਕਹਿੰਦੇ ਨੇ ਕਿਹੜੀ ਗੱਲ ਆਖੀਏ, ਸਾਡੇ ਤੋਂ ਆਖੀ ਨਹੀਂ ਜਾਂਦੀ। ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਇੱਕ ਦੂਜੇ ਦੇ ਨਾਲ ਬਹੁਤ ਜ਼ਿਆਦਾ ਸਤਿਗੁਰਾਂ ਦੀ ਨਿੰਦਿਆ ਕਰਦੇ ਨੇ।
ਸਿੱਖਣ ਤੇ ਨਹੀਂ ਜਾਏ ਸਹਾਰੀ, ਮੇਲੇ ਆਪਸ ਮੈਂ ਕਰਤ ਵਿਚਾਰੀ।
ਹੁਣ ਬਾਰ ਬਾਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਸਿੱਖ ਵੀ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਲੋਕ ਵੀ ਇੱਕੋ ਜਿਹੇ ਨਹੀਂ ਹੁੰਦੇ। ਹੁਣ ਕਵੀ ਜੀ ਨੇ ਆਖਿਆ ਕਿ ਦੋ ਤਰ੍ਹਾਂ ਦੇ ਸਿੱਖ ਨੇ, ਇੱਕ ਸਿੱਖ ਪੂਰਨ ਨੇ, ਜਿਨ੍ਹਾਂ ਨੂੰ ਸਤਿਗੁਰਾਂ ਦੇ ਹਰ ਇੱਕ ਕਰਮ ਦੇ ਉੱਤੇ ਵਿਸ਼ਵਾਸ ਹੈ, ਭਰੋਸਾ ਹੈ। ਇਸ ਕਰਕੇ ਪ੍ਰਤੀਤ ਹੈ ਕੁਝ ਵੀ ਸਤਿਗੁਰੂ ਜੀ ਕਰ ਲੈਣ, ਉਹ ਬੁਰਾ ਨਹੀਂ ਮਨਾਉਂਦੇ, ਨਾ ਉਹਨਾਂ ਨੂੰ ਮਾੜਾ ਲੱਗਦਾ। ਪਰ ਜਿਹੜੇ ਦੂਸਰੇ ਨੇ, ਉਹ ਮਾਨੋ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਅਤੇ ਜਦੋਂ ਫਿਰ ਸਿਦਕੀ ਸਿੱਖ ਸੁਣਦੇ ਨੇ, ਉਹਨਾਂ ਨੂੰ ਗੁੱਸਾ ਲੱਗਦਾ ਹੈ ਕਿ ਸਤਿਗੁਰਾਂ ਦੀ ਨਿੰਦਿਆ ਕਿਉਂ ਹੁੰਦੀ ਹੈ। ਮੇਰੇ ਆਪਸ ਮੈਂ ਕਰਤ ਵਿਚਾਰੀ, ਫਿਰ ਮਾਨੋ ਕਿ ਆਪਸ ਦੇ ਵਿੱਚ ਵਿਚਾਰ ਕਰਦੇ ਨੇ। ਤੁਰਕ ਵੱਡੋ ਆਪਣੇ ਮੁੱਖ ਲਾਇਓ, ਗੁਰ ਕਰਨਾ ਤੇ ਸੋ ਗਰਵਾਇਓ। ਕਹਿੰਦੇ ਨੇ ਕਿ ਵੇਖੋ, ਵੱਡੇ ਤੁਰਕ ਪੈਂਦੇ ਖਾਣ ਨੂੰ ਸਤਿਗੁਰਾਂ ਨੇ ਮੂੰਹ ਲਾਇਆ ਹੋਇਆ, ਅਤੇ ਮਾਨੋ ਕਿ ਸਤਿਗੁਰੂ ਜੀ ਜਿਉਂ ਜਿਉਂ ਉਹਦੇ 'ਤੇ ਦਇਆ ਕਰਦੇ ਨੇ, ਤਿਵੇਂ ਤਿਵੇਂ ਉਹ 'ਤੇ ਹੰਕਾਰਿਆ ਜਾਂਦਾ ਹੈ, ਹੰਕਾਰ ਦੀਆਂ ਗੱਲਾਂ ਕਰਦਾ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਮਤ ਜਿਨ ਕੀ ਅਣਜਾਣ ਹੈ, ਨਿੰਦਾ ਮੂੜ ਗਵਾਰ, ਮਿਲ ਪਰਸ ਪਰ ਬੋਲਤੇ ਕੌਲਾਂ ਕੋ ਤਕਰਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਿਨ੍ਹਾਂ ਦੀ ਮਾਨੋ ਕੇ ਮਤ ਅਣਜਾਣ ਹੈ, ਜਿਹੜੇ ਮੂਰਖ ਨੇ, ਜਿਹੜੇ ਗਵਾਰ ਨੇ, ਉਹ ਮਿਲ ਕੇ ਇੱਕ ਦੂਜੇ ਦੇ ਨਾਲ ਜਦੋਂ ਵੀ ਗੱਲਾਂ ਕਰਦੇ ਨੇ, ਉਹ ਗੱਲਾਂ ਕੌਲਾਂ ਦੇ ਬਾਰੇ ਹੁੰਦੀਆਂ ਨੇ ਜਾਂ ਪੈਂਦੇ ਖਾਂ ਦੇ ਬਾਰੇ ਹੁੰਦੇ ਨੇ। ਇਸ ਤਰ੍ਹਾਂ ਦੀ ਮਾਨੋ ਕੇ ਸਤਿਗੁਰਾਂ ਦੀ ਉਹ ਨਿੰਦਿਆ ਕਰਦੇ ਨੇ। ਪਰ ਮਾਨੋ ਛੋਟੇ ਦਿਲਾਂ ਵਾਲੇ ਰੱਬੀ ਬਰਕਤਾਂ ਵਾਲਿਆਂ ਦੀਆਂ ਗੱਲਾਂ ਦੇ ਨਾਲ ਮੇਲ ਨਹੀਂ ਖਾ ਸਕਦੇ। ਕਰਤਾਰ ਸਿੰਘ ਜੀ ਕਲਾਸ ਵਾਲੇ ਇਹਨਾਂ ਦੇ ਬਾਰੇ ਇੰਜ ਲਿਖਦੇ ਨੇ,
ਰੱਬੀ ਬਰਕਤਾਂ ਵਾਲੇ ਜੋ ਕਰਨ ਗੱਲਾਂ, ਛੋਟੇ ਦਿਲਾਂ ਵਾਲੇ ਭੇਦ ਪਾਣ ਕੀ ਕੂੰ, ਮੁੱਢੋਂ ਕਰਦੇ ਆਏ ਅਵਤਾਰ ਸਾਰੇ, ਦੁਨੀਆਦਾਰ ਉੱਥੇ ਪੁੱਜ ਜਾਣ ਕੀ ਕੂੰ। ਲੋਕ ਵੇਖ ਕੇ ਖੇਲ ਘਬਰਾ ਜਾਂਦੇ, ਮੁਰਗ ਬਾਜ਼ਾਂ ਦੇ ਨਾਲ ਉਡਾਣ ਕੀ ਕੂੰ, ਹੰਸਾਂ ਨਾਲ ਟਟੀਰੀਆਂ ਦੌੜ ਕਾਦੀ, ਸੂਰਜ ਸਾਵੇਂ ਟਟੈਣੇ ਟਿਕਾਣ ਕੀ ਕੂੰ। ਪੁਤਲੀ ਲੂਣ ਦੀ ਥਾ ਸਮੁੰਦਰਾਂ ਦੀ, ਪਾ ਸਕਿਓ ਕਰੋ ਪਛਾਣ ਕੀ ਕੂੰ। ਕੀੜਾ ਧਰਤ ਤੋਂ ਉੱਡ ਕਰਤਾਰ ਸਿੰਘਾ, ਭੇਦ ਚੜ ਕੇ ਪਾਏ ਅਸਮਾਨ ਕੀ ਕੂੰ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਰੱਬੀ ਬਰਕਤਾਂ ਵਾਲੇ ਸਤਿਗੁਰੂ ਜੀ ਨੇ ਇਹ ਮਾਨੋ ਕਿ ਛੋਟੇ ਦਿਲਾਂ ਵਾਲੇ ਲੋਕ ਜਿਹੜੇ ਨਿੰਦਿਆ ਕਰਦੇ ਨੇ, ਉਹ ਕਿਸ ਤਰ੍ਹਾਂ ਸਤਿਗੁਰਾਂ ਦੇ ਭੇਦ ਨੂੰ ਪਾ ਸਕਦੇ ਨੇ। ਕਈ ਪ੍ਰਮਾਣ ਦਿੱਤੇ ਨੇ, ਹੰਸਾਂ ਨਾਲ ਟਟੀਰੀਆਂ ਦੌੜ ਕਾਹਦੀ, ਹੰਸਾਂ ਦੇ ਨਾਲ ਟਟੀਰੀਆਂ ਦੀ ਕਾਹਦੀ ਦੌੜ, ਔਰ ਮਾਨੋ ਕਿ ਸੂਰਜ ਦੇ ਸਾਹਮਣੇ ਟਟੈਣੇ ਦਾ ਜੁਗਣੂ ਦਾ ਕੀ ਪ੍ਰਕਾਸ਼ ਹੈ, ਤੁੱਛ ਮਾਤਰ ਪ੍ਰਕਾਸ਼ ਹੈ। ਇਸ ਤਰ੍ਹਾਂ ਮਾਨੋ ਕਿ ਜਿਹੜਾ ਕੀੜਾ ਹੈ ਉਹ ਧਰਤੀ ਤੋਂ ਉੱਡ ਕੇ ਮਾਨੋ ਕਿ ਅਸਮਾਨ ਦੇ ਪਾਰਾਵਾਰ ਨੂੰ ਪਾਉਣਾ ਚਾਹੁੰਦਾ ਹੈ, ਪਰ ਇਹ ਸੰਭਵ ਨਹੀਂ ਹੈ, ਇਹ ਕਦੇ ਹੋ ਨਹੀਂ ਸਕਦਾ। ਇਸ ਤਰ੍ਹਾਂ ਮਾਨੋ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਦੀ ਨਿੰਦਿਆ ਲੋਕ ਕਰਦੇ ਨੇ।
ਸ੍ਰੀ ਗੁਰ ਰਾਮਦਾਸ ਵਡਿਆਈ, ਰਹਿ ਵਿਰਾਗ ਨਿਤ ਦ੍ਰਿਗ ਜਲ ਜਾਈ।
ਹੁਣ ਜਿਹੜੇ ਲੋਕ ਨੇ ਉਹ ਕੰਪੈਰੀਜ਼ਨ ਕਰਦੇ ਨੇ, ਮਿਲਾਪ ਕਰਕੇ ਦੇਖਦੇ ਨੇ ਕਿ ਪਹਿਲਾਂ ਸਤਿਗੁਰਾਂ ਦੇ ਵਿੱਚ ਅਤੇ ਇਹਨਾਂ ਦੇ ਵਿੱਚ ਕੀ ਫਰਕ ਹੈ। ਲੋਕ ਕਰਦੇ ਨੇ ਮਿਲਾਪ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ, ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਵਡਿਆਈ ਸੀ। ਰਹਿ ਵਿਰਾਗ ਨਿਤ ਦ੍ਰਿਗ ਜਲ ਜਾਈ, ਮਾਨੋ ਕਿ ਇੰਨਾ ਜ਼ਿਆਦਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਿਰਾਗੀ ਰਹਿੰਦੇ ਸਨ ਕਿ ਲੱਗਦਾ ਹੈ ਕਿ ਕਦੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਨਹੀਂ ਸੀ ਸੁੱਕਿਆ। ਇੱਕ ਰਸ ਬ੍ਰਿਤੀ ਸਦਾ ਚਿੱਤ ਸ਼ਾਂਤੀ, ਜਿਨ ਕੇ ਮੋਹ ਨਾ ਮਾਇਆ ਤਾਤੀ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਐਸੇ ਸਨ ਜਿਨ੍ਹਾਂ ਦੀ ਇੱਕ ਰਸ ਬ੍ਰਿਤੀ ਸੀ, ਜਿਹੜੀ ਬਿਰਤੀ ਮਾਨੋ ਕਿ ਸ਼ਾਂਤੀ ਦੇ ਵਿੱਚ ਠਹਿਰੀ ਹੋਈ ਸੀ, ਨਾ ਮੋਹ ਸੀ ਅਤੇ ਨਾ ਮਾਇਆ ਸੀ ਤੱਤੀ। ਭਾਵ ਕਿ ਨਾ ਮੋਹ ਨੇ ਤੰਗ ਕੀਤਾ, ਨਾ ਮਾਇਆ ਨੇ ਤੰਗ ਕੀਤਾ ਸਤਿਗੁਰੂ ਰਾਮਦਾਸ ਨੂੰ।
ਸਤ ਸੰਗਤ ਕਰਤੇ ਦਿਨ ਬੀਤੇ, ਬੈਠੇ ਸ਼ਬਦ ਸੰਗ ਚਿੱਤ ਪ੍ਰੀਤੇ।
ਸਤ ਸੰਗਤ ਦੇ ਵਿੱਚ ਉਹ ਆਪਣੇ ਦਿਨਾਂ ਨੂੰ ਬਤੀਤ ਕਰਦੇ ਸਨ, ਬੈਠ ਕੇ ਮਾਨੋ ਕੇ ਸ਼ਬਦਾਂ ਨੂੰ ਸੁਣਦੇ ਰਹਿੰਦੇ ਸਨ, ਪ੍ਰੀਤ ਦੇ ਨਾਲ ਇੰਜ ਤੇ ਨਹੀਂ ਸੀ ਕਰਦੇ ਜਿਵੇਂ ਇਹ ਕਰਦੇ ਨੇ।
ਜਾਗੈ ਜਾਮਣ ਕੇ ਜੁਗ ਜਾਮ, ਤਬ ਸਤ ਸੰਗਤ ਹੋਤ ਅਭੀ ਰਾਮ।
ਲੋਕ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਾਨੋ ਕਿ ਰਾਤ ਦੇ ਦੋ ਪਹਿਰ ਰਹਿੰਦਿਆਂ ਹੀ ਉੱਠ ਜਾਂਦੇ ਸਨ। ਆਮ ਤੌਰ 'ਤੇ ਰੀਤੀ ਹੈ ਕਿ ਪਹਿਰ ਰਾਤ ਰਹਿੰਦੇ ਦੇ ਨਾਲ ਜਾਂ ਸਵਾ ਪਹਿਰ ਰਾਤ ਰਹਿੰਦੇ ਦੇ ਨਾਲ ਉੱਠਿਆ ਜਾਂਦਾ ਹੈ ਅੰਮ੍ਰਿਤ ਵੇਲੇ। ਪਰ ਕਹਿੰਦੇ ਨੇ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੋ ਪਹਿਰ ਰਹਿੰਦਿਆਂ ਦਿਨ ਦੇ ਚੜ੍ਹਾਅ ਤੋਂ ਉੱਠ ਪੈਂਦੇ ਸਨ ਅੰਮ੍ਰਿਤ ਵੇਲੇ। ਤਾਬ ਸਤ ਸੰਗਤ ਹੋਤ ਬਿਰਾਮ, ਤੇ ਉਸੇ ਵੇਲੇ ਤੋਂ ਮੰਨੋ ਕਿ ਸਤ ਸੰਗਤ ਸੁੰਦਰ ਜੁੜ ਜਾਂਦੀ ਸੀ, ਸਤਸੰਗ ਹੋਣ ਲੱਗ ਪੈਂਦਾ ਸੀ। ਤਿੰਨ ਕੇ ਸੁੱਤ ਸ੍ਰੀ ਅਰਜਨ ਪਾਏ, ਗੁਣ ਗਣ ਪਿਖ ਗੁਰ ਗਾਦੀ ਦਏ। ਲੋਕ ਕਹਿੰਦੇ ਨੇ ਫਿਰ ਉਹਨਾਂ ਦੇ ਜਿਹੜੇ ਪੁੱਤਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੋਏ ਨੇ, ਉਹਨਾਂ ਦੇ ਚੰਗੇ ਗੁਣਾਂ ਨੂੰ ਦੇਖ ਕੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਗੁਰਿਆਈ ਸੀ ਨਾ, ਉਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੀ। ਤੈਨੂੰ ਕਰੇ ਜੇ ਤੱਕ ਉਪਕਾਰ, ਛਪੇ ਨਹੀਂ ਬਿਦ ਤੇ ਸੰਸਾਰ। ਤੇ ਜਿਹੜੇ ਉਪਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੇ ਨੇ ਦੁਨੀਆਂ ਦੇ ਉੱਤੇ, ਉਹ ਕੋਈ ਲੁਕੇ ਛਿਪੇ ਨਹੀਂ ਹਨ, ਉਹ ਤੇ ਸਾਰੀ ਦੁਨੀਆਂ ਦੇ ਵਿੱਚ ਪ੍ਰਗਟ ਨੇ। ਸ੍ਰੀ ਅੰਮ੍ਰਿਤ ਸਰ ਰਹੇ ਬਨਾਵਤ, ਬਹੁਰੋ ਤਾਰਨ ਤਰਨ ਸੁਹਾਵਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਸਾਰਾ ਜੀਵਨ ਹੀ ਅੰਮ੍ਰਿਤਸਰ ਨੂੰ ਸੁੰਦਰ ਬਣਾਉਣ ਦੇ ਵਿੱਚ ਲਾ ਦਿੱਤਾ। ਇਸ ਤੋਂ ਇਲਾਵਾ ਮਾਨੋ ਕਿ ਸੋਹਣਾ ਇੱਕ ਤੀਰਥ ਤਰਨ ਤਾਰਨ ਵੀ ਬਾਹਰ ਜਾ ਕੇ ਦੂਰ ਲਗਾਇਆ, ਭਾਵ ਕਿ ਤਰਨ ਤਾਰਨ ਤੀਰਥ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਥਾਪਿਤ ਕੀਤਾ ਬਣਾਇਆ। ਸ੍ਰੀ ਗ੍ਰੰਥ ਸਾਹਿਬ ਸ਼ੁਭ ਕਰਿਓ, ਮਨੋ ਸ਼੍ਰੇਹ ਕੋ ਮੰਦਰ ਭਰਿਓ। ਲੋਕ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਡਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਕੰਮ ਕੀਤਾ ਕਿ ਸ੍ਰੀ ਆਦਿ ਗ੍ਰੰਥ ਦੀ ਬੀੜ ਦੀ ਸੰਪਾਦਨਾ ਕੀਤੀ, ਉਸ ਨੂੰ ਤਿਆਰ ਕੀਤਾ। ਮਨੋ ਸ਼੍ਰੇਹ ਕੋ ਮੰਦਰ ਭਰਿਓ, ਮਾਨੋ ਕਿ ਜਿਸ ਤਰ੍ਹਾਂ ਸ਼੍ਰੇਹ ਦਾ ਕਲਿਆਣ ਦਾ ਮੰਦਰ ਭਰਿਆ ਹੋਵੇ, ਇਸ ਤਰ੍ਹਾਂ ਦੀ ਆਦਿ ਬੀੜ ਦੀ ਸੰਪਾਦਨਾ ਕੀਤੀ, ਉਸ ਨੂੰ ਤਿਆਰ ਕੀਤਾ। ਇਹ ਸਾਰਿਆਂ ਤੋਂ ਵੱਡਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੰਮ ਨੇਪਰੇ ਚਾੜਿਆ। ਜਬ ਲੋ ਧਨ ਕਿਥਿਰ ਤਾ ਲਹੇ, ਪਰ ਉਪਕਾਰ ਕਰਤ ਹੀ ਰਹੇ। ਕਹਿੰਦੇ ਨੇ ਕਿ ਜਿੰਨਾ ਚਿਰ ਵੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਰੀਰ ਕਰਕੇ ਮਾਤ ਲੋਕ ਦੇ ਉੱਤੇ ਰਹੇ, ਉਹਨਾਂ ਚਿਰ ਤੱਕ ਮਾਨੋ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਮੇਸ਼ਾ ਪਰ ਉਪਕਾਰ ਹੀ ਕਰਦੇ ਰਹੇ। ਚੌਂ ਦਿਸ਼ੀ ਉੱਜਲ ਜਸ ਵਿਸਤਾਰਾ, ਕਰ ਤਿਓ ਬੀਤੇ ਸੁਸ਼ਟ ਅਚਾਰਾ। ਚਾਰੇ ਪਾਸੇ ਚਾਰਾਂ ਦਿਸ਼ਾਵਾਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਜਸ ਦਾ ਵਿਸਥਾਰ ਕੀਤਾ। ਕਰਤਿਓ ਬੀਤੇ ਸੁਸ਼ਟ ਅਚਾਰਾ, ਸ੍ਰੇਸ਼ਠ ਅਚਾਰ ਕਰਦਿਆਂ ਬੀਤੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਾਰੀ ਉਮਰਾਂ। ਤਿੰਨ ਕੇ ਸੁੱਤ ਇਹ ਗਾਦੀ ਬੈਸੇ, ਭਏ ਨਾ ਪਿਤਾ ਪਿਤਾਮੇ ਜੈਸੇ। ਤੇ ਕਹਿੰਦੇ ਨੇ ਕਿ ਇਹ ਉਹਨਾਂ ਦੇ ਪੁੱਤਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ ਹਰਗੋਬਿੰਦ ਉਹਨਾਂ ਦੀ ਗੱਦੀ ਤੇ ਬੈਠੇ ਨੇ। ਪਰ ਕਹਿੰਦੇ ਨੇ ਭਏ ਨਾ ਪਿਤਾ ਪਿਤਾਮੇ ਜੈਸੇ, ਨਾ ਆਪਣੇ ਦਾਦੇ ਰਾਮਦਾਸ ਵਰਗੇ ਇਹ ਨੇ, ਤੇ ਨਾ ਹੀ ਆਪਣੇ ਪਿਤਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਰਗੇ ਇਹ ਨੇ, ਇਹ ਦਾਦੇ ਤੇ ਪਿਓ ਤੋਂ ਵੱਖਰੇ ਹੀ ਚੱਲਦੇ ਨੇ। ਆਗੇ ਪਾਤਸ਼ਾਹ ਕਰੇ ਆਵਤ, ਗੁਰ ਗਾਦੀ ਕੋ ਸੀਸ ਨਿਵਾਵਤ। ਕਹਿੰਦੇ ਨੇ ਕਿ ਪਹਿਲਿਆਂ ਸਮਿਆਂ ਦੇ ਵਿੱਚ ਤੇ ਬਾਦਸ਼ਾਹ ਗੁਰੂ ਘਰ ਦੇ ਵਿੱਚ ਆਉਂਦੇ ਸਨ ਤੇ ਗੁਰਗੱਦੀ ਦੇ ਅੱਗੇ ਸਿਰਾਂ ਨੂੰ ਨਿਵਾਉਂਦੇ ਸਨ। ਇਹ ਸ਼ਾਹਣ ਕੇ ਪਾਸ ਪਧਾਰੇ, ਦੁਰਗ ਕੈਦ ਥਲ ਬਸੇ ਮਜਾਰੇ। ਤੇ ਇਹਨਾਂ ਨੇ ਕੀ ਕੀਤਾ, ਇਹ ਤੇ ਬਾਦਸ਼ਾਹ ਦੇ ਕੋਲ ਆ ਪਹੁੰਚ ਗਏ, ਤੇ ਫਿਰ ਕਹਿੰਦੇ ਨੇ ਕਿ ਇੱਥੋਂ ਤੱਕ ਨਹੀਂ, ਦੁਰਗ ਕੈਦ ਥਲ ਬਸੇ ਮਜਾਰੇ, ਉਹਨਾਂ ਮੁਗਲਾਂ ਦੀ ਕੈਦ ਦੇ ਵਿੱਚ ਰਹੇ, ਗਵਾਲੀਅਰ ਦੇ ਕਿਲੇ ਦੇ ਵਿੱਚ ਬਹੁਤਾ ਚਿਰ ਵਸੇ। ਅਪਰ ਨਰੇਸ਼ ਦੇਸ਼ ਕੇ ਜੈਸੇ, ਇਹਨੋ ਆਪਣ ਗਤ ਠਾਨੀ ਤੈਸੇ। ਲੋਕ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੁਨੀਆਂ ਦੇ ਆਮ ਰਾਜੇ ਹੁੰਦੇ ਨੇ, ਉਹ ਆਪਣੇ ਦੇਸ਼ਾਂ ਦੇ ਵਾਸਤੇ ਬੜਾ ਕੁਝ ਕਰਦੇ ਕਰਾਉਂਦੇ ਨੇ, ਇਸੇ ਤਰ੍ਹਾਂ ਮੰਨੋ ਕਿ ਇਹਨਾਂ ਨੇ ਇੱਕ ਰਾਜਾ ਵਰਗੀ ਜਿਹੜੀ ਰੀਤੀ ਹੈ ਨਾ, ਉਸ ਨੂੰ ਧਾਰਨ ਕੀਤਾ। ਹੋਏ ਨਿਰਦੈ ਚੰਦੂ ਕੋ ਮਾਰਾ, ਨਹੀਂ ਦਇਆ ਕੋ ਲੇਸ਼ ਵਿਚਾਰਾ। ਕਹਿੰਦੇ ਨੇ ਬੜੀ ਨਿਰਦੈਤਾ ਦੇ ਨਾਲ कठोर हिरदे दे नाल इन्हां ने चंदू नूं मौत दे घाट उतार दिता। नहीं दया को लेश बेचारा, इन्हां विच ते दया ही नहीं है। इन्हां ने रता भी दया नूं तार नहीं कीता ते चंदू नूं तसीहे दे के मार दिता। सतसंगत जी, एक गल दे दो पक्ष हुंदे ने। हुण जिहड़ी इह गल कह रहे ने, इह वी गल इक पासिओं ठीक है कि किन्नी बेरहमी दे नाल चंदू नूं मारिया, इह तुसीं सुण चुके हो। पर जेकर इस दा दूसरा पक्ष लाया जावे, इह वी विचारन दी लोड़ है कि किन्ना तसीहां दे नाल सतगुरु अर्जन देव सच्चे पातशाह जी नूं चंदू ने शहीद कीता सी। जेकर सतगुरु अर्जन देव सच्चे पातशाह जी दी शहादत नूं मुख रखिया जावे ते चंदू नूं तसीहे दित्ते बिल्कुल मुनासिब ने, कोई माड़ी गल नहीं। चाहे अदों होर भी ज़्यादा देंदे, वह साडे वास्ते खुशी का प्रगटावा करते सन। पर ये दूसरे पक्ष नूं लै रहे ने, ये नहीं विचारते कि चंदू ने की किया, ये विचारते ने कि चंदू दे नाल की किया गया सतगुरु हरगोबिंद दे वल्लों। कहिंदे ने कि निर्दयता दे नाल चंदू नूं मार दिता, लेश मात्र भी दया धारण नहीं की। शाह संग पुण आवत जाव, यथा योर तिन कोय मराव। इस तो इलावा बादशाह दे नाल इन्हां दा मेल मिलाप, बादशाह इन्हां दे कोल आउंदे ने, इह उन्हां दे कोल जांदे ने। जिस तरह दुनिया दे आम लोग अमराव जिहड़े ने ओह बादशाहां दे कोल जांदे ने, इसे तरह इन्हां दा भी आउणा जाणा। नहीं बिचारी अपन बढ़ाई, जहांगीर टिग बसे तदाई। जदों जहांगीर दे कोल जाके रहे दिल्ली दे विच जां आगरे दे विच, उस वेले मानो कि इन्हां ने अपनी वड्याई नूं रता भी नहीं विचारिया कि मेरी की वड्याई है, मैं गुरु नानक दी जगह ते हाँ। इस गल दी रता भी इन्हां ने विचार ही नहीं कीती। संग लाहौर बास बौ करके, काजी दोहता यानी हर के। ते लोकां दी निंदिया दी कोई हद नहीं है। लोकी कहिंदे ने फिर लाहौर वस के की कीता, कि जेकर लाहौर तो आए ने ते काजी दी धी नूं ही कढ लिया, इह कड़ा कोई चंगा कम कीता। करियो काज ए दीर्घ खोटा, जान तेज बढ़ किनू ना होटा। सारिआं तो माड़ा वड्डा कारज इह कीता कि काजी दी धी नूं कढ के लै आए। इह सारिआं तो खोटा सतगुरां ने कम कीता, जान तेज बढ़ किनू ना होटा। मानो कि तेज वड्डा जाण के इन्हां नूं किसे रोकिया नहीं, पर जेकर आम आदमी हुंदा ते बहुत कुछ हो सकदा सी। आण आपणे सदन बसाई, नहीं लखी निज वंश वडाई। उस तुरकनी नूं कढ के लै आंदा, अपने नगर दे विच आण के उस नूं वसेबा दिता, उस नूं वसाया, नहीं लखी निज वंश वडाई। इन्हां ने मानो कि अपने वंश दी वड्याई नूं रता भी नहीं वड्याया, रता भी नहीं जाणिया। अब लो नहीं गिलान बौ करते, शाह सैन ते और नहीं डरते। अजे भी कोई गिलानता नहीं है इन्हां दे मन दे विच, अजे भी कोई ऐसा विचार नहीं है। शाह सैन ते और नहीं डरते, ते दूसरे पासे मानो कि शाही जिहड़ी सैना है उहदा भी इन्हां नूं कोई डर नहीं। पुण पैंदे खां तुरक बिसाला, राख्यो निकट दरब दे जाला। हुण दो ही मुख रूप दे विच निंदिया दे कारण ने, इक कौलां ते दूसरा पैंदे खां। हुण कौलां दी गल नबेड़ के लोकी इस तरह दी निंदिया करदे ने कि जिहड़ा पैंदे खां वड्डा तुरक बिसाल है, उहनूं बड़ा वड्याया होया, उहनूं अपने कोल रखदे ने, उहदे नाल गल्लां करदे ने, उहनूं पैसे देंदे ने, उहनूं धन देंदे ने, उहनूं पदार्थ देंदे ने, होर नूं ते पुछदे ही नहीं। बूझै तिसै काज जो करना, दिन प्रति कर अदक ही करुणा। जिहड़ा कम हुंदा है पैंदे खां नूं जाके पुछदे ने, पैंदे खां इस तरह कर लईए, पैंदे खां उस तरह कर लईए, साडे नाल ते गल ही नहीं करदे। दिन प्रति करें अदक ही करना, दिन प्रतिदिन रोज प्रतिदिन उहदे ते करना करदे ने, उहदे ते दया करदे ने, साडे नाल ते बोलना भी मुनासिब नहीं समझदे। इते आदक दोषण को लह लह, निंदा मिल मिल आपस मैं कह। ग्रंथाकार भाई संतोख सिंह जी लिखते ने इस तरीके दे नाल दोष थप थप के सतगुरां दे उत्ते निंदिया करदे ने, मिल मिल के आपस दे विच कह कह के। सोदा सरोवर लव पुर आद, कर ਭਾਰਤ ਜਹਾਂ ਕਰ ਗੋਰੇ ਅਪਵਾਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅੰਮ੍ਰਿਤਸਰ ਦੇ ਵਿੱਚ, ਲਾਹੌਰ ਦੇ ਵਿੱਚ, ਜਿੱਥੇ ਕਿੱਥੇ ਮਾਨੋ ਕਿ ਸਤਿਗੁਰਾਂ ਦੀ ਨਿੰਦਿਆ ਹੀ ਹਰ ਇੱਕ ਪਾਸੇ ਪਸਰ ਗਈ ਹੈ, ਦੋ ਮੁੱਖ ਕਾਰਨਾਂ ਕਰਕੇ, ਪੈਂਦੇ ਖਾਂ ਤੇ ਕੌਲਾਂ।
ਸਰਬ ਸ਼੍ਰੋਮਣੀ ਗਾਦੀ ਥਿਰੇ, ਅੰਗੀਕਾਰ ਕੁਕਰਮਣ ਕਰੇ।
ਕਹਿੰਦੇ ਨੇ ਕਿ ਸਾਰਿਆਂ ਤੋਂ ਸ਼੍ਰੋਮਣੀ, ਸਾਰਿਆਂ ਤੋਂ ਸਿਰਮੌਰ ਜਿਹੜੀ ਗੱਦੀ ਹੈ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਬੈਠੇ ਹੋਏ ਨੇ, ਉਹਨਾਂ ਦੀ ਗੁਰਿਆਈ ਨੂੰ ਸਾਂਭਿਆ ਹੋਇਆ। ਪਰ ਦੂਸਰੇ ਪਾਸੇ ਕਹਿੰਦੇ ਨੇ ਅੰਗੀਕਾਰ ਕੁਕਰਮਣ ਕਰੇ, ਬੈਠੇ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਤੇ ਨੇ, ਪਰ ਸਾਰੇ ਦੇ ਸਾਰੇ ਜਿੰਨੇ ਕੁਕਰਮ ਨੇ, ਜਿੰਨੇ ਮਾੜੇ ਕਰਮ ਨੇ, ਉਹਨਾਂ ਨੂੰ ਹਰਗੋਬਿੰਦ ਨੇ ਧਾਰਨ ਕੀਤਾ।
ਸੁਣੈ ਸਿੱਖ ਜਹ ਕਹਿ ਗੁਰ ਨਿੰਦਾ, ਬਸ ਨਹੀਂ ਚਲੈ ਧਰੈ ਚਿਤ ਚਿੰਦਾ।
ਹੁਣ ਕਵੀ ਜੀ ਦੂਸਰਿਆਂ ਸਿੱਖਾਂ ਦਾ ਪੱਖ ਦੱਸਦੇ ਨੇ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀ ਸਿੱਖ ਨੇ, ਉਹ ਦੂਜਿਆਂ ਤੋਂ ਇਸ ਤਰ੍ਹਾਂ ਦੀ ਸਤਿਗੁਰਾਂ ਦੀ ਨਿੰਦਿਆ ਸੁਣਦੇ ਨੇ, ਉਹਨਾਂ ਦਾ ਵਸ ਨਹੀਂ ਚੱਲ ਸਕਦਾ, ਧਰੈ ਚਿਤ ਚਿੰਦਾ। ਪਰ ਉਹਨਾਂ ਦੇ ਮਨ ਦੇ ਵਿੱਚ ਚਿੰਤਾ ਬੜੀ ਹੈ ਕਿ ਇਹ ਨਿੰਦਿਆ ਖਤਮ ਹੋਣੀ ਚਾਹੀਦੀ।
ਮਿਲੇ ਆਪਸ ਮੈਂ ਕਰਤ ਵਿਚਾਰੇ, ਕੋਈ ਨਾ ਕਹਿ ਕਰ ਗੁਰ ਹਟ ਕਾਰੇ।
ਜਿਹੜੇ ਚਾਹੁੰਦੇ ਨੇ ਕਿ ਮਾਨੋ ਕਿ ਨਿੰਦਿਆ ਖਤਮ ਹੋਵੇ, ਉਹ ਆਪਸ ਦੇ ਵਿੱਚ ਮਿਲ ਕੇ ਵਿਚਾਰ ਕਰਦੇ ਨੇ, ਕੋਈ ਨਾ ਕਹਿ ਕਰ ਗੁਰੂ ਹਟਕਾਰੇ, ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਨਹੀਂ ਕਹਿ ਕੇ ਰੋਕਦਾ, ਇਹ ਕੰਮਾਂ ਤੋਂ ਰੋਕਣਾ ਚਾਹੀਦਾ ਹੈ। ਜੇਕਰ ਇਹ ਦੋਨਾਂ ਕੰਮਾਂ ਤੋਂ ਰੁਕ ਗਏ ਤਾਂ ਨਿੰਦਿਆ ਆਪਣੇ ਆਪ ਹੀ ਰੁਕ ਜਾਏ।
ਉਚਿਤ ਆਪ ਕੇ ਕਰਮ ਨ ਐਸੇ, ਵਰਤੋ ਪਿਤਾ ਪਿਤਾਮੇ ਜੈਸੇ।
ਸਿੱਖ ਸੋਚਦੇ ਨੇ ਕਿ ਐਸਾ ਕੰਮ ਸਤਿਗੁਰਾਂ ਦੇ ਵਾਸਤੇ ਉਚਿਤ ਨਹੀਂ ਹੈ, ਇਸ ਕਰਕੇ ਕਿਸੇ ਨੂੰ ਕਹਿਣਾ ਚਾਹੀਦਾ ਹੈ ਸਤਿਗੁਰਾਂ ਨੂੰ ਜਾ ਕੇ ਕਿ ਹੇ ਸਤਿਗੁਰੂ ਜੀ, ਇਹਨਾਂ ਦੋਵਾਂ ਦਾ ਤਿਆਗ ਕਰ ਦਿਓ, ਪੈਂਦੇ ਖਾਣ ਨੂੰ ਨਾ ਮੂੰਹ ਲਾਓ, ਕੌਲਾਂ ਦੇ ਕੋਲ ਨਾ ਜਾਓ, ਆਪਣੇ ਪਿਤਾ ਤੇ ਦਾਦੇ ਦੇ ਵਾਂਗ ਤੁਸੀਂ ਵੀ ਰਵੋ, ਪਰ ਕਵੇ ਕੌਣ।
ਕਹਾਂ ਪਾਇਓ ਗੁਰ ਸੁਮਤ ਨਚੀਨ, ਜਿਨ ਟਾਮਣ ਤੇ ਬਸ ਕਰ ਲੀਨ।
ਸਿੱਖ ਸੋਚਦੇ ਨੇ ਕਿ ਪਤਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੀ ਹੋ ਗਿਆ,
ਜਿਮ ਟਾਵਣ ਤੇ ਬਸ ਕਰ ਲੈਣ।
ਜਿਸ ਤਰ੍ਹਾਂ ਕੋਈ ਮਾਨੋ ਕਿ ਜਾਦੂ ਟੂਣਾ ਕਰਕੇ ਕਿਸੇ ਨੂੰ ਵਸ ਦੇ ਵਿੱਚ ਕਰ ਲੈਂਦਾ ਹੈ, ਇਸੇ ਤਰ੍ਹਾਂ ਮਾਨੋ ਕਿ ਇਹਨਾਂ ਦੋਵਾਂ ਨੇ ਤੇ ਸਤਿਗੁਰਾਂ ਨੂੰ ਵਸ ਦੇ ਵਿੱਚ ਕਰ ਲਿਆ। ਨਾ ਕੌਲਾਂ ਦਾ ਖਹਿੜਾ ਛੱਡਦੇ ਨੇ ਤੇ ਨਾ ਪੈਂਦੇ ਖਾਂ ਦਾ ਖਹਿੜਾ ਛੱਡਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਤਿਗੁਰਾਂ ਦੇ ਸਿਰ ਦੇ ਉੱਤੇ ਇਹਨਾਂ ਨੇ ਕੁਝ ਧੂੜ ਦਿੱਤਾ ਹੋਵੇ, ਜਾਦੂ ਕਰ ਦਿੱਤਾ ਹੋਵੇ, ਟੂਣਾ ਕਰ ਦਿੱਤਾ ਹੋਵੇ।
ਇਤੇ ਆਦਿਕ ਸਿੱਖਣ ਮੈਂ ਹੋਇਓ, ਦੁਖਤ ਆਦਿਕ ਚਿਤ ਗੋਰੇ ਮਜੋਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਮਾਨੋ ਕਿ ਸਿੱਖਾਂ ਦੇ ਵਿੱਚ ਬਹੁਤੀ ਸਾਰੀ ਚਰਚਾ ਹੋਈ।
ਦੁਖਤ ਆਦਿਕ ਚਿਤ ਗੋਰੇ ਮਜੋਇਓ,
ਕਹਿਣ ਤੋਂ ਪਾਵੇ ਹੈ ਕਿ ਬਹੁਤ ਦੁਖੀ ਹੋਏ ਇਉਂ ਗੁਰੂ ਜੀ ਦੀ ਚਾਲ ਨੂੰ ਵੇਖ ਕੇ, ਉਹਨਾਂ ਦੇ ਬਿਹੇਵ ਨੂੰ ਦੇਖ ਕੇ।
ਬਹੁਰ ਵਿਆਹ ਕੋ ਦਿਨ ਨੀਅਰ ਆਇਓ, ਸਕਲ ਮਸੰਦਣ ਬਾਕ ਲਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਮਾਨੋ ਕਿ ਸਮਾਂ ਬਤੀਤ ਹੁੰਦਾ ਗਿਆ। ਆਖਰਕਾਰ ਕਵੀ ਜੀ ਲਿਖਦੇ ਨੇ, ਬੀਬੀ ਵੀਰੋ ਜੀ ਦੇ ਵਿਆਹ ਦਾ ਜਿਹੜਾ ਦਿਨ ਹੈ ਉਹ ਨੇੜੇ ਆ ਗਿਆ, ਸਾਰਿਆਂ ਮਸੰਦਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ।
ਕਹਿੰਦੇ ਨੇ, ਕੀਜੈ ਮੇਲ ਬੁਲਾਵਣ ਸਾਰੋ, ਕਾਜ ਮਹਾਂ ਕਿਵੇਂ ਹਿਰਦੈ ਵਿਸਾਰੋ।
ਮਸੰਦਾਂ ਨੇ ਸਤਿਗੁਰਾਂ ਨੂੰ ਜਾ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ, ਮੇਲ ਨੂੰ ਬੁਲਾਇਆ ਜਾਵੇ, ਕਿਉਂਕਿ ਵਿਆਹ ਦਾ ਦਿਨ ਲਾਗੇ ਆ ਗਿਆ, ਮੇਲਿਆਂ ਨੂੰ ਬੁਲਾਇਆ ਜਾਵੇ, ਰਿਸ਼ਤੇਦਾਰੇ ਸੰਬੰਧੀਆਂ ਨੂੰ ਬੁਲਾਇਆ ਜਾਵੇ। ਕਾਜ ਮਹਾਂ, ਕਹਿੰਦੇ ਨੇ ਬਹੁਤ ਵੱਡਾ ਸੱਚੇ ਪਾਤਸ਼ਾਹ ਵਿਆਹ ਦਾ ਕੰਮ ਹੈ ਤੇ ਤੁਸੀਂ ਮਾਨੋ ਕਿ ਭੁਲਾ ਕੇ ਬੈਠੇ ਹੋ।
ਕਰੋ ਕਰਾਹੇ ਅਬੈ ਚਰਾਵਨ, ਆਇਸ ਦਿਓ ਪਕਵਾਨ ਪਕਾਵਨ।
ਕਹਿੰਦੇ ਨੇ ਸੱਚੇ ਪਾਤਸ਼ਾਹ, ਮਠਿਆਈਆਂ ਬਣਾਉਣ ਦੇ ਵਾਸਤੇ, ਪਕਵਾਨ ਬਣਾਉਣ ਦੇ ਵਾਸਤੇ ਹੁਕਮ ਕਰਕੇ ਕੜਾਹਿਆਂ ਨੂੰ ਚੜਾ ਦਿੱਤਾ ਜਾਵੇ ਚੁੱਲ੍ਹਿਆਂ ਦੇ ਉੱਤੇ।
ਆਇਸ ਦਿਓ ਪਕਵਾਨ ਪਕਾਵਨ,
ਹੁਕਮ ਦਿਓ ਦਾਸਾਂ ਨੂੰ ਕਿ ਵਧੀਆ ਮਠਿਆਈਆਂ ਪਕਵਾਨ ਪਕਾਏ ਜਾਣ, ਬਣਾਏ ਜਾਣ।
ਆ ਗੈ ਗੰਗਾ ਮਾਤ ਸੁਜਾਨਾ,
ਕਾਜ ਸੰਭਾਰਤ ਜਿਤਕ ਮਹਾਨਾ। ਮਸੰਦ ਸਤਿਗੁਰਾਂ ਨੂੰ ਕਹਿੰਦੇ ਨੇ ਕਿ ਪਹਿਲਾਂ ਤੇ ਮਾਤਾ ਗੰਗਾ ਜੀ ਜਿਉਂਦੇ ਸਨ, ਉਹ ਬੜੇ ਸੁਜਾਨ ਸਨ, ਬੜੀ ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਜਿੰਨੇ ਵੀ ਮਾਨੋ ਕਿਸ ਤਰ੍ਹਾਂ ਦੇ ਕੰਮ ਕਾਰ ਨੇ, ਉਹ ਮਾਤਾ ਜੀ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ, ਉਹ ਆਪਣੇ ਆਪ ਹੀ ਸੰਭਾਲ ਲੈਂਦੇ ਸਨ। ਪਰ ਕਹਿੰਦੇ ਨੇ ਜਥਾ ਯੋਗ ਕਰਵਾਵਤ ਆਇਸ ਦੇਤੇ ਨੇਕ ਬਣਾਵਤ। ਮਾਤਾ ਜੀ ਨੂੰ ਕਦੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਈ। ਮਾਤਾ ਗੰਗਾ ਜੀ ਜਥਾ ਯੋਗ ਮਾਨੋ ਕਿ ਖੁਸ਼ੀਆਂ ਦੇ ਕਾਰਜਾਂ ਨੂੰ ਕਰ ਲੈਂਦੇ ਸਨ। ਇਸ ਤਰ੍ਹਾਂ ਦੇ ਪਕਵਾਨ ਵੀ ਖੁਸ਼ੀਆਂ ਦੇ ਮੌਕੇ ਦੇ ਉੱਤੇ ਤਿਆਰ ਕਰਵਾ ਲੈਂਦੇ ਸਨ, ਜਾਂ ਫਿਰ ਮਾਨੋ ਕਿ ਹੁਕਮ ਦੇ ਕੇ ਕਿਸੇ ਨੂੰ ਕਹਿ ਦਿੰਦੇ ਸਨ, ਕਿਸੇ ਤੋਂ ਤਿਆਰ ਕਰਵਾ ਲੈਂਦੇ ਸਨ ਜਾਂ ਆਪ ਤਿਆਰ ਕਰ ਲੈਂਦੇ ਸਨ। ਆਵ ਤੋਰਾਵਰ ਕੋ ਇਖ ਤਿਆਰ ਕਰਵਾਵੋ ਸਭ ਕਾਰਜ ਤਿਆਰ। ਮਸੰਦ ਸਤਿਗੁਰਾਂ ਨੂੰ ਕਹਿੰਦੇ ਨੇ ਪਰ ਹੁਣ ਤੇ ਮਾਤਾ ਗੰਗਾ ਜੀ ਜੀਵਤ ਨਹੀਂ ਹਨ, ਹੁਣ ਤੇ ਮਾਤਾ ਗੰਗਾ ਜੀ ਵਾਲਾ ਜਿਹੜਾ ਕੰਮ ਹੈ ਉਹ ਵੀ ਮਾਨੋ ਕਿ ਤੁਹਾਡੇ ਅਖਤਿਆਰ ਦੇ ਵਿੱਚ ਆ ਗਿਆ ਹੈ, ਇਹ ਵੀ ਭਾਰ ਤੁਹਾਡਿਆਂ ਮੋਢਿਆਂ ਦੇ ਉੱਤੇ ਆ ਗਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਹੁਣ ਤੁਸੀਂ ਮਾਨੋ ਕਿ ਨਾਲੇ ਮੇਲ ਨੂੰ ਸੱਦੋ ਤੇ ਨਾਲੇ ਮਾਨੋ ਕਿ ਪਕਵਾਨ ਤਿਆਰ ਕਰਾਉਣ ਦਾ ਹੁਕਮ ਦਿਓ। ਸੁਣ ਗੁਰ ਕਿਤਕ ਕਾਲ ਨਹੀਂ ਕਹਿਓ ਆਗੈ ਬਿਗਣ ਹੋਣ ਕੋ ਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮਸੰਦਾਂ ਦੀਆਂ ਗੱਲਾਂ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੁਣਿਆ, ਪਰ ਕਹਿੰਦੇ ਨੇ ਸੁਣ ਗੁਰ ਕਿਤਕ ਕਾਲ ਨਹੀਂ ਕਹਿਓ। ਸਤਿਗੁਰੂ ਜੀ ਚੁੱਪ ਕਰਕੇ ਬੈਠੇ ਰਹੇ, ਨਾ ਹਾਂ ਆਖਿਆ ਤੇ ਨਾ ਕੀਤੀ। ਕਿਉਂ ਹਾਂ ਨਾ ਨਹੀਂ ਕੀਤੀ? ਆਗੈ ਬਿਘਨ ਹੋਣ ਕੋ ਲਹਿਓ, ਕਿਉਂਕਿ ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਘਨ ਪੈਦਾ ਹੋਣ ਵਾਲਾ ਹੈ ਇਸ ਵਿਆਹ ਦੇ ਵਿੱਚ। ਇਸ ਕਰਕੇ ਸਤਿਗੁਰਾਂ ਨੇ ਕੋਈ ਵੀ ਜਵਾਬ ਹੀ ਨਾ ਦਿੱਤਾ। ਮੌਨ ਠਾਣ ਕਰ ਬੈਠੇ ਸਵਾਮੀ, ਕੁਛ ਨਾ ਬਖਾਨਿਓ ਅੰਤਰ ਜਾਮੀ। ਕਵੀ ਜੀ ਕਹਿੰਦੇ ਨੇ ਕਿ ਸਵਾਮੀ ਸਤਿਗੁਰਾਂ ਨੇ ਚੁੱਪ ਨੂੰ ਧਾਰਨ ਕਰੀ ਰੱਖਿਆ, ਕਛੂ ਨਾ ਬਖਾਨਿਓ ਅੰਤਰਜਾਮੀ। ਅੰਤਰਜਾਮੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਜਵਾਬ ਨਾ ਦਿੱਤਾ। ਪਿਖ ਸੁਭਾਵ ਕੋ ਸਭ ਬਿਸਮਾਏ, ਕਹਾਂ ਗੁਰੂ ਗਤ ਲਖੀ ਨਾ ਜਾਏ। ਜਦੋਂ ਮਸੰਦਾਂ ਨੇ ਅਰਜ਼ਾਂ ਕੀਤੀਆਂ ਤੇ ਸਤਿਗੁਰਾਂ ਨੇ ਕੋਈ ਜਵਾਬ ਹੀ ਨਾ ਦਿੱਤਾ, ਬੋਲੇ ਹੀ ਨਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਵਾਲ ਨੂੰ ਦੇਖ ਕੇ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋ ਗਏ ਨੇ। ਕਹਾਂ ਗੁਰੂ ਗਤ ਲਖੀ ਨਾ ਜਾਏ, ਇਹ ਕੀ ਗੁਰੂ ਜੀ ਕਰ ਰਹੇ ਨੇ? ਇਹਨਾਂ ਦੇ ਕੌਤਕ ਸਮਝ ਨਹੀਂ ਪੈਂਦੇ। ਵਿਆਹ ਦਾ ਦਿਨ ਬਿਲਕੁਲ ਲਾਗੇ ਆ ਗਿਆ, ਨਾ ਪਕਵਾਨ ਤਿਆਰ ਕਰਨ ਦਾ ਹੁਕਮ ਦਿੱਤਾ ਹੈ ਅਤੇ ਨਾ ਕਿਸੇ ਰਿਸ਼ਤੇਦਾਰ ਸੰਬੰਧੀ ਨੂੰ ਬੁਲਾਉਣ ਦੇ ਵਾਸਤੇ ਆਖਿਆ। ਇਹ ਸਤਿਗੁਰੂ ਜੀ ਕੀ ਕਰ ਰਹੇ ਨੇ? ਮਸੰਦ ਬਹੁਤ ਜ਼ਿਆਦਾ ਸਤਿਗੁਰਾਂ ਦੇ ਇਸ ਵਤੀਰੇ ਤੋਂ ਹੈਰਾਨ ਹੋਏ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।